ਹੈ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਇਤਿਹਾਸ ਦੀ ਕਥਾ ਆਪ ਜੀ ਸਰਵਣ ਕਰ ਰਹੇ ਹੋ ਬਾਬਾ ਅਲਮਸਤ ਜੀ ਦੀ ਅਰਾਧਨਾ ਤੇ ਯੂਪੀ ਦੇ ਇਲਾਕੇ ਚ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਗੁਰਦੁਆਰਾ ਨਾਨਕ ਮਤਾ ਸਾਹਿਬ ਵਿਖੇ ਪਹੁੰਚੇ ਨੇ। ਬਾਬੇ ਅਲਮਸਤ ਨੂੰ ਜਾ ਕੇ ਦਰਸ਼ਨ ਦਿਦਾਰੇ ਦੇ ਕੇ ਸਾਹਿਬ ਜੀ ਨੇ ਕਿਰਤਾਰਥ ਕੀਤਾ, ਕਿਰਪਾ ਦੇ ਘਰ ਵਿਚ ਆਏ ਨੇ। ਮਹਾਰਾਜ ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਛੂਹ ਨਾਲ ਪ੍ਰਾਪਤ ਹੋਏ ਮਹਾਨ ਪਵਿੱਤਰ ਇਤਿਹਾਸਕ ਸਥਾਨ ਨੂੰ, ਉਸ ਸਥਾਨ ਦੀ ਮਰਿਆਦਾ ਨੂੰ ਸਤਿਗੁਰੂ ਛੋਏ ਛੇਵੇਂ ਪਾਤਸ਼ਾਹ ਜੀ ਬਹਾਲ ਕਰ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਸਰਵਣ ਕਰੀਏ। ਗੁਰੂ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾਂ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹੀ ਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹੀ ਗੁਰੂ ਸਾਹਿਬ ਜੀ। ਦੋਹਰਾ ਪੜ ਸੋਦਰ ਅਰਦਾਸ ਪੀ ਸਭਨ ਨਿਵਾਇਓ ਸੀਸ।
ਸ਼ਾਮ ਦਾ ਸਮਾਂ ਸੀ, ਛੇਵੇਂ ਪਾਤਸ਼ਾਹ ਗੁਰਦੁਆਰਾ ਨਾਨਕ ਮਤਾ ਸਾਹਿਬ ਵਿਖੇ ਉਤਾਰਾ ਕੀਤਾ। ਬਹੁਤ ਸੁੰਦਰ ਦਰਬਾਰ ਹੁਣ ਮਹਾਰਾਜ ਜੀ ਦਾ ਉੱਥੇ ਸੁਸ਼ੋਭਿਤ ਹੈ। ਬੇਅੰਤ ਗੁਰੂ ਕੇ ਸੇਖ ਉਸ ਪਾਵਨ ਸਥਾਨ ਦੇ ਦਰਸ਼ਨ ਦਿਦਾਰੇ ਪਰਸਦੇ ਨੇ। ਨਾਨਕ ਮਤਾ ਸਾਹਿਬ ਦੇ ਇਲਾਕੇ ਚ ਅੱਜ ਦੇ ਇਸ ਵਰਤਮਾਨ ਸਮੇਂ ਚ ਬਹੁਤ ਸਾਰੀ ਸਿੱਖ ਸੰਗਤ ਦੀ ਆਬਾਦੀ ਹੈ। ਪੀਲੀਭੀਤ ਦਾ ਸਾਰਾ ਇਲਾਕਾ, ਬਹੁਤ ਸਾਰੇ ਗੁਰੂ ਕੇ ਸਿੱਖ ਨਾਨਕ ਮਤਾ ਸਾਹਿਬ ਵਿਖੇ ਜਾ ਕੇ ਸੇਵਾਵਾਂ ਨਿਭਾਉਂਦੇ ਹਨ। ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਸ਼ਾਮ ਦਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸੰਧਿਆ ਦੇ ਸਮੇਂ ਇੱਥੇ ਉਤਰੇ ਨੇ ਔਰ ਸੋਦਰਾ ਰਾਜ ਸਾਹਿਬ ਜੀ ਦੇ ਜਾਪ ਹੋਏ ਹਨ।
ਸ੍ਰੀ ਹਰਗੋਬਿੰਦ ਚੰਦ ਜੀ ਗੁਰ ਸਮਰਥ ਜਗਦੀਸ਼
ਦੇ ਪਾਠ ਤੋਂ ਬਾਅਦ ਸਮਾਪਤੀ ਕਰਕੇ ਸੀਸ ਝੁਕਾ ਕੇ ਅਰਦਾਸ ਕੀਤੀ ਹੈ ਔਰ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਸਰਵ ਕਲਾ ਸਮਰੱਥ ਨੇ, ਸਾਰੇ ਜਗਤ ਦੇ ਈਸ਼ਵਰ ਸਤਿਗੁਰੂ ਜੀ ਨੇ, ਉਹ ਇਸੇ ਪਿੱਪਲ ਦੇ ਨੇੜੇ ਜਿਸ ਪਿੱਪਲ ਨੂੰ ਜੋਗੀਆਂ ਨੇ ਸਾੜ ਦਿੱਤਾ ਸੀ ਉਹਦੇ ਨੇੜੇ ਹੀ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਨੇ ਉਤਾਰਾ ਕੀਤਾ ਹੋਇਆ।
ਚੌਪਈ ਚਲ ਦਲ ਪ੍ਰਥਮ ਸਤੁਲ ਚੈ ਕਰਿਓ।
ਮਹਾਰਾਜ ਜੀ ਨੇ ਹੁਣ ਸੰਕਲਪ ਕੀਤਾ, ਫੁਰਨਾ ਕੀਤਾ ਕਿ ਜਿਹੜਾ ਪਿੱਪਲ ਦਾ ਦਰਖਤ ਜਿਵੇਂ ਪਹਿਲਾਂ ਸੀ ਇਹਨੂੰ ਉਸੇ ਤਰ੍ਹਾਂ ਸਾਬਤ ਤੇ ਹਰਾ ਕਰ ਦਈਏ, ਕਿਉਂਕਿ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸਕ ਪਿੱਪਲ ਸੀ। ਜਦੋਂ ਇਹ ਜੋਗੀ ਆਪਣੀ ਕਰਾਮਾਤ ਨਾਲ ਉਡਾਣ ਲੱਗੇ ਸੀ ਨਾ ਪਿੱਪਲ ਨੂੰ, ਤਾਂ ਮਹਾਰਾਜ ਜੀ ਨੇ ਆਪਣੇ ਪਾਵਨ ਹੱਥ ਦੀ ਛੂਹ ਦੇ ਕੇ ਕਿਹਾ, ਭਾਈ ਤੂੰ ਕਿੱਥੇ ਚੱਲਿਆ? ਉਹ ਧਰਤੀ ਤੋਂ ਉੱਪਰ ਨੂੰ ਉੱਠਿਆ ਹੋਇਆ, ਹੁਣ ਵੀ ਜਾ ਕੇ ਦਰਸ਼ਨ ਕਰੀਏ ਤੇ ਜਿਹੜੀ ਮੇਨ ਧਰਤੀ ਆ ਉਹਦੇ ਤੋਂ ਉੱਪਰ ਨੂੰ ਉੱਠਿਆ ਹੋਇਆ ਪਿੱਪਲ ਦਾ ਦਰਖਤ, ਉਹ ਰੁਕ ਗਿਆ ਸੀ। ਮਹਾਰਾਜ ਜੀ ਦੇ ਪਾਵਨ ਹੱਥਾਂ ਦੇ ਜਿਹੜੇ ਨਿਸ਼ਾਨ ਸੀ ਉਹ ਸਾਰੇ ਪਿੱਪਲ ਦੇ ਪੱਤਿਆਂ ਤੇ ਸੀ, ਪਰ ਜਦੋਂ ਇਹਨਾਂ ਨੇ ਕਰਤੂਤ ਕੀਤੀ ਸਿੱਧਾ ਨੇ ਉਸ ਪਿੱਪਲ ਨੂੰ ਅੱਗ ਲਾ ਕੇ ਸਾੜ ਦਿੱਤਾ ਸੀ ਬਾਬੇ ਅਲਮਸਤ ਦੀਆਂ ਅੱਖਾਂ ਦੇ ਸਾਹਮਣੇ, ਤੋਂ ਬਾਬਾ ਅਲਮਸਤ ਜੀ ਬਹੁਤ ਪਰੇਸ਼ਾਨ ਹੋਏ, ਦੁਖੀ ਹੋਏ। ਤਦੇ ਉਹਨਾਂ ਨੇ ਛੇਵੇਂ ਪਾਤਸ਼ਾਹ ਦੀ ਅਰਾਧਨਾ ਕੀਤੀ ਸੀ। ਤੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਹੁਣ ਚਾਹੁੰਦੇ ਨੇ ਕਿ ਉਸੇ ਚੱਲ ਦਲ ਪਿੱਪਲ ਦੇ ਦਰਖਤ ਨੂੰ ਮੁੜ ਕੇ ਸਾਬਤ ਕਰ ਦੇਣ, ਹਰਾ ਭਰਾ ਕਰ ਦੇਣ।
ਦਲ ਸੋ ਕਲਿਤ ਹੁਤੋ ਜਿਮ ਹਰਿਓ।
ਜਿਵੇਂ ਪਹਿਲਾਂ ਇਹ ਪਿੱਪਲ ਦਾ ਦਰਖਤ ਪੱਤਿਆਂ ਦੇ ਨਾਲ ਹਰਾ ਭਰਾ ਸੀ ਉਸੇ ਤਰ੍ਹਾਂ ਦਾ ਇਹਨੂੰ ਕਰ ਦਈਏ।
ਨਿਰਮਲ ਜਲ ਪਾਵਨ ਅਨਵਾਵਾ।
ਸਤਿਗੁਰੂ ਜੀ ਨੇ ਨਿਰਮਲ ਜਲ ਪਾਣੀ ਮੰਗਵਾਇਆ।
ਕਹਿ ਕਰ ਕੁੰਕਮ ਕੋ ਕਸਵਾਵਾ।
ਕੀਤਾ ਵੀ ਕੁੰਕਮ ਕਸੋ, ਚੰਦਨ ਤੇ ਕੁੰਕਮ ਨੂੰ ਕਸ ਕੇ ਤਿਆਰ ਕਰੋ।
ਆਪ ਖਰੀ ਹੋਈ ਕਰ ਮੈਂ ਤਾਰਿਓ।
ਪਾਣੀ ਵਿੱਚ ਮਿਲਾ ਦਿੱਤਾ ਕੁੰਕਮ ਤੇ ਚੰਦਨ ਕਸਾ ਕੇ ਪਾਣੀ ਚ ਪਾ ਕੇ ਗੁਰਦੇਵ ਨੇ ਜਿਹੜਾ ਗੜਵਾ ਸੀ ਪਾਣੀ ਵਾਲਾ ਜਿਹਦੇ ਚ ਕੁੰਕਮ ਤੇ ਚੰਦਨ ਕਸ ਕੇ ਪਾਇਆ ਹੋਇਆ ਉਹ ਛੇਵੇਂ ਪਾਤਸ਼ਾਹ ਜੀ ਨੇ ਆਪ ਆਪਣੇ ਮੁਬਾਰਕ ਹੱਥਾਂ ਵਿੱਚ ਪਕੜਿਆ।
ਸਤਨਾਮ ਮੁੱਖ ਮੰਤਰੀ ਉਚਾਰਿਓ।
ਗਰੀਬ ਨਵਾਜ ਪਾਤਸ਼ਾਹ ਨੇ ਆਪਣੇ ਮੁਖੋਂ ਮੂਲ ਮੰਤਰ ਦਾ ਪਾਠ ਕੀਤਾ ਤੇ ਨਾਲ ਰਸਨਾ ਤੋਂ ਕਿਹਾ ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ। ਤਿੰਨ ਵਾਰੀ ਮਹਾਰਾਜ ਜੀ ਨੇ ਬਚਨ ਆਪਣੇ ਮੁਖੋਂ ਕਹੇ।
ਨਿਜ ਕਰਤੇ ਛਿਰਕਨ ਕੋ ਕੀਨ,
ਫਿਰ ਉਹ ਜਿਹੜਾ ਜਲ ਸੀ ਜਿਹਦੇ ਚ ਕੁੰਕਮ ਮਿਲਾਇਆ ਹੋਇਆ, ਚੰਦਨ ਮਿਲਾਇਆ ਹੋਇਆ ਕੱਸ ਕੇ, ਉਹਦੇ ਛਿੱਟੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਿੱਪਲ ਦੇ ਦਰਖਤ ਤੇ ਮਾਰੇ।
ਤਤ ਚਿੰਨ ਨਿਕਸੇ ਉਹ ਦਿਪਤ ਨਵੀਨ,
ਜਿਹੜਾ ਪਿੱਪਲ ਦਾ ਦਰਖਤ ਸੜ ਚੁੱਕਾ ਸੀ, ਪੱਤੇ ਨਹੀਂ ਸਨ ਉੱਤੇ, ਇਕਦਮ ਜਦੋਂ ਮਹਾਰਾਜ ਜੀ ਨੇ ਜਲ ਦਾ ਛਿੱਟਾ ਮਾਰਿਆ ਨਾ ਪਿੱਪਲ ਤੇ, ਤੇ ਜਿੱਥੇ ਜਿੱਥੇ ਜਲ ਦਾ ਛਿੱਟਾ ਵੱਜਦਾ ਨਾਲ ਹੀ ਕਹਿੰਦੇ ਉਹਦੇ ਵਿੱਚੋਂ ਹਰੇ ਹਰੇ ਰੰਗ ਦੀਆਂ ਜਿਹੜੀਆਂ ਕੁਰੰਬਲਾਂ ਨੇ ਪੱਤਿਆਂ ਦੀਆਂ, ਉਹ ਫੁੱਟ ਕੇ ਬਾਹਰ ਨੂੰ ਨਿਕਲਣ ਲੱਗੀਆਂ।
ਪ੍ਰਥਮ ਲਗਰ ਨਿਕਸੀ ਪਿਖੇ ਐਸੇ,
ਪਹਿਲਾਂ ਜਿੱਥੇ ਜਲ ਦਾ ਛਿੱਟਾ ਪਿਆ ਉਹਦੇ ਵਿੱਚੋਂ ਇੱਕ ਲਗਰ ਹਰੇ ਰੰਗ ਦੀ ਜਿਹੜੀ ਸੀ ਉਹ ਨਿਕਲੀ ਹੈ।
ਬਿਵਰ ਬਿਕੇ ਤੇ ਬਿਸੀਰ ਜੈਸੇ,
ਉਹ ਲਗਰ ਏਦਾਂ ਬਾਹਰ ਨੂੰ ਫੁੱਟ ਕੇ ਨਿਕਲੀ ਜਿਵੇਂ ਕੋਈ ਸੱਪ ਨੀ ਖੁੱਡ ਚੋਂ ਬਾਹਰ ਨਿਕਲਦਾ ਸਿਰ ਕੱਢ ਕੇ। ਕਹਿੰਦੇ ਏਦਾਂ ਉਸ ਪਿੱਪਲ ਦੇ ਦਰਖਤ ਵਿੱਚੋਂ ਲਗਰਾਂ ਫੁੱਟ ਕੇ ਬਾਹਰ ਨੂੰ ਆਉਣ ਲੱਗੀਆਂ।
ਛਿੜਕੇ ਦੇ ਤਨੀਰ ਕੇ ਜਿਉਂ ਜਿਉਂ,
ਜਿਵੇਂ ਜਿਵੇਂ ਮਹਾਰਾਜ ਜੀ ਜਲ ਦਾ ਛਿੜਕਾ ਦਿੰਦੇ ਨੇ, ਜਲ ਦਾ ਛਿੜਕਾਅ ਉਸ ਪਿੱਪਲ ਤੇ ਕਰਦੇ ਨੇ,
ਫੈਲਤ ਬ੍ਰਿਧਤ ਜਾਤ ਹੈ ਤਿਉਂ ਤਿਉਂ,
ਤਿਵੇਂ ਤਿਵੇਂ ਉਹ ਪੱਤੇ ਨਿਕਲਦੇ ਜਾਂਦੇ ਨੇ, ਲਗਰਾਂ ਫੈਲਦੀਆਂ ਜਾ ਰਹੀਆਂ ਹਨ।
ਤਬ ਅਲਮਸਤ ਕੇ ਉਹ ਕਰ ਬੰਦ,
ਬਾਬਾ ਅਲਮਸਤ ਜੀ ਬੈਠੇ ਵੇਖ ਕੇ ਬੜੇ ਆਨੰਦਿਤ ਹੋਏ। ਵੇਖਿਆ ਮਹਾਰਾਜ ਸੱਚੇ ਪਾਤਸ਼ਾਹ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਨਿਸ਼ਾਨੀ ਨੂੰ ਮੁੜ ਬਹਾਲ ਕਰ ਦਿੱਤਾ, ਤੋ ਬਹੁਤ ਖੁਸ਼ ਹੋਏ ਤੇ ਹੱਥ ਜੋੜ ਕੇ ਬੇਨਤੀ ਕਰਦਿਆਂ ਕਹਿਣ ਲੱਗੇ,
ਸ਼੍ਰੀ ਸਤਿਗੁਰ ਸਭ ਰੀਤ ਬਿਲੰਦ,
ਕਹਿਣ ਲੱਗੇ ਸਤਿਗੁਰੂ ਜੀ ਆਪ ਜੀ ਸਰਬ ਰੀਤੀਆਂ ਕਰਕੇ ਬੁਲੰਦ ਹੋ, ਸਰਬ ਰੀਤੀਆਂ ਕਰਕੇ ਵੱਡੇ ਹੋ, ਸਮਰੱਥ ਹੋ।
ਪ੍ਰਥਮ ਚਿੰਨ ਇਸ ਪਰ ਗੁਰ ਕਰ ਕੋ,
ਮਹਾਰਾਜ ਇਹ ਜਿਹੜਾ ਪਿੱਪਲ ਦਾ ਦਰਖਤ ਸੁੱਕਾ ਆਪ ਜੀ ਨੇ ਹਰਾ ਕੀਤਾ, ਗੁਰਪ੍ਰਸਾਦ ਪਰਮਪਦ ਪਾਇਆ, ਸੁੱਕੇ ਕਾਸ਼ਟ ਹਰਿਆ ਵਾਲੀਆਂ ਬਰਕਤਾਂ ਆਪ ਜੀ ਨੇ ਇੱਥੇ ਬਖਸ਼ਿਸ਼ ਕੀਤੀਆਂ ਹਨ। ਗਰੀਬ ਨਵਾਜ ਸੁੱਕੇ ਹਰੇ ਕੀ ਇਹ ਖਿਦ ਮਾਂ ਹੈ, ਐਸੀ ਦਇਆ ਦ੍ਰਿਸ਼ਟੀ ਆਪ ਜੀ ਨੇ ਕੀਤੀ ਹੈ। ਇਹ ਜਿਹੜਾ ਪਿੱਪਲ ਦਾ ਦਰਖਤ ਸੀ ਗੁਰਦੇਵ, ਇਹਦੇ ਪੱਤੇ ਮੈਂ ਪਹਿਲੋਂ ਵੇਖੇ ਹਨ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਹੱਥਾਂ ਦੇ ਪੰਜੇ ਦੇ ਨਿਸ਼ਾਨ ਇਸ ਪਿੱਪਲ ਦੇ ਬੂਟੇ ਦੇ ਪੱਤਿਆਂ ਦੇ ਉੱਤੇ ਮੈਂ ਦਰਸ਼ਨ ਕੀਤੇ ਹਨ।
ਮਾ ਮਹਾਤਮ ਜੁਤ ਪਿਕ ਤਰਕੂ,
ਬੜੇ ਵੱਡੇ ਮਹਾਤਮ ਦੇ ਸਹਿ ਤੋਂ ਪਿੱਪਲ ਦਾ ਦਰਖਤ ਮਹਾਰਾਜ ਇੱਥੇ ਖੜਾ ਹੋਇਆ ਸੀ।
ਅਬ ਨੇ ਪਿਖੀਅਤ ਤਥਾ ਬਨਾਓ,
ਆਪ ਜੀ ਨੇ ਕਿਰਪਾ ਕੀਤੀ, ਹੁਣ ਪਿੱਪਲ ਦੇ ਵਿੱਚੋਂ ਦੁਬਾਰਾ ਬੂਟੇ ਵਿੱਚੋਂ ਲਗਰਾਂ ਨਿਕਲ ਆਈਆਂ ਨੇ, ਪੱਤੇ ਫੁੱਟ ਆਏ ਨੇ, ਪਰ ਮਹਾਰਾਜ ਇਹਨਾਂ ਪੱਤਿਆਂ ਉੱਤੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਪੰਜੇ ਦੇ ਨਿਸ਼ਾਨ ਨਹੀਂ ਦਿਸਦੇ। ਬਾਕੀ ਤਾਂ ਸਭ ਕੁਝ ਠੀਕ ਹੋ ਗਿਆ, ਪੱਤੇ ਹਰੇ ਭਰੇ ਹੋ ਗਏ ਨੇ, ਪਿੱਪਲ ਹਰਾ ਭਰਾ ਹੋ ਗਿਆ, ਨਿਸ਼ਾਨੀ ਮਹਾਰਾਜ ਜੀ ਦੀ ਕਾਇਮ ਹੋ ਗਈ ਹੈ, ਪਰ ਗੁਰੂ ਪਾਤਸ਼ਾਹ ਜੀ ਦੇ ਹੱਥਾਂ ਦਾ ਜਿਹੜਾ ਨਿਸ਼ਾਨ ਸੀ ਇਹਦੇ ਉੱਤੇ ਪੱਤਿਆਂ ਤੇ ਪਿੱਪਲ ਦੇ, ਮਹਾਰਾਜ ਉਹ ਨਿਸ਼ਾਨ ਹੁਣ ਨਜ਼ਰ ਨਹੀਂ ਆਉਂਦੇ।
ਸਤਿਗੁਰ ਤੇ ਚਿੰਨਤ ਦਿਖ ਰਾਓ,
ਮਹਾਰਾਜ ਕਿਰਪਾ ਕਰੋ, ਜਿਵੇਂ ਆਪ ਜੀ ਨੇ ਸੁੱਕੇ ਤੇ ਸੜੇ ਹੋਏ ਪਿੱਪਲ ਨੂੰ ਹਰਿਆ ਭਰਿਆ ਕੀਤਾ, ਇਹਦੇ ਤੇ ਜਿਹੜੇ ਗੁਰੂ ਨਾਨਕ ਸਾਹਿਬ ਦੇ ਚਿੰਨ ਸੀ, ਉਹਨਾਂ ਦੇ ਹੱਥਾਂ ਦੇ ਜਿਹੜੇ ਨਿਸ਼ਾਨ ਸਨ, ਉਹ ਵੀ ਮਹਾਰਾਜ ਜੀ ਆਪ ਦੀ ਕਿਰਪਾ ਕਰਕੇ ਪ੍ਰਗਟ ਕਰ ਦਿਓ।
ਸ਼੍ਰੀ ਹਰਗੋਬਿੰਦ ਕਰਿਓ ਉਚਾਰਨ,
ਸੁਣ ਕੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਬੋਲੇ, ਕਹਿਣ ਲੱਗੇ,
ਅਪਰ ਚਿੰਨ ਯੁਤ ਵਦੇ ਸੁਡਾਰਨ,
ਮਹਾਰਾਜ ਜੀ ਕਹਿਣ ਲੱਗੇ ਬਾਬਾ ਅਲਮਸਤ ਜੀ ਉਹ ਨਿਸ਼ਾਨ ਤਾਂ ਨੀ ਹੁਣ ਦੁਬਾਰਾ ਅਸੀਂ ਪ੍ਰਗਟ ਕਰ ਸਕਦੇ, ਉਹ ਗੁਰੂ ਬਾਬਾ ਜੀ ਦੇ ਹੱਥਾਂ ਦੇ ਚਿੰਨ ਸਨ, ਪਰ ਹੁਣ ਇਹਨਾਂ ਪੱਤਿਆਂ ਤੇ ਹੋਰ ਚਿੰਨ ਜਿਹੜੇ ਨੇ ਉਹ ਨਜ਼ਰ ਆਉਣਗੇ, ਉਹਨਾਂ ਦੇ ਸਮੇਤ ਤੇ ਪੱਤੇ ਵਧਣਗੇ, ਇਹ ਪਿੱਪਲ ਦਾ ਬੂਟਾ ਵਧੇ ਫੁੱਲੇਗਾ।
ਇਮ ਕਹਿ ਕੁੰਕਮ ਕੋ ਛਿੜਕਾਇਓ,
ਇਦਾਂ ਕਹਿ ਕੇ ਮਹਾਰਾਜ ਜੀ ਨੇ ਉਹ ਕੁੰਕਮ ਦਾ ਜਿਹੜਾ ਛਿੜਕਾਵ ਸੀ ਉਸ ਪਿੱਪਲ ਦੇ ਬੂਟੇ ਤੇ ਕੀਤਾ।
ਛੋਟੀ ਵੱਡੀ ਬੂੰਦ ਬਰਸਾਇਓ,
ਛੋਟੀਆਂ ਵੱਡੀਆਂ ਬੂੰਦਾਂ ਜਿਵੇਂ ਜਿਵੇਂ ਸਾਰੇ ਦਰਖਤ ਦੇ ਉੱਤੇ ਪੈਂਦੀਆਂ ਹਨ।
ਇਨ ਛੀਟਨ ਤੇ ਚਿੰਨਤ ਰਹੇ,
ਵਚਨ ਕੀਤਾ ਹੁਣ ਇਹਨਾਂ ਪੱਤਿਆਂ ਦੇ ਉੱਤੇ ਕੁੰਕਮ ਦੇ ਚਿੰਨ ਨਜ਼ਰ ਆਉਣਗੇ, ਜਿਹੜੇ ਪਿੱਪਲ ਦੇ ਹੁਣ ਇਹ ਨਿਸ਼ਾਨੀ ਦਿਸੇਗੀ ਇਹਦੇ ਤੇ ਗੁਰੂ ਕੀ ਨਿਸ਼ਾਨੀ, ਕਿ ਆਹ ਜਿਹੜਾ ਅਸੀਂ ਕੁੰਕਮ ਦਾ ਛਿੜਕਾਵ ਕਰ ਰਹੇ ਹਾਂ, ਇਹ ਛਿੜਕਾਵ ਦੇ ਪੱਤਿਆਂ ਦੇ ਉੱਤੇ ਸਾਰਿਆਂ ਤੇ ਬੂੰਦਾਂ ਨਜ਼ਰ ਆਉਣਗੀਆਂ, ਚਿੰਨ ਉਸੇ ਤਰ੍ਹਾਂ ਨਜ਼ਰ ਆਉਣਗੇ।
जब लो थिर पृथ्वी पर आए
जदों तक पिपल दा बूटा धरती ते थिर रहेगा साडे हथां दे छिड़काव दियां निशानियां पिपल दे इस बूटे दे पत्तियां ते उदों तक ही नजर आउणगियां।
अब ए निसमें बरदै ती तू
ओड़े जिन्ना पहला सी ना बाबा अलमस्त जी रातों रात ओना वध जाएगा सवेर तक। शुरुआत हो गई है पर जिन्ना ये पहला सी रातों रात वध के सवेर तक ओना ही तैयार हो जाएगा और एदे ते साडे वल्लों छिड़के हुए जल दे जिहड़े कुंकम दे निशान ने ओ पत्तियां ते नजर आउणगे। जदों तक ये पिपल दा बूटा रहेगा धरती ते उदों तक ओ चिन्ह दिसणगे।
जोगियन जा रहे हो तो सुजेतू
योगियां ने जिन्ना क बूटा ये पहला सी इहनू साड़ के सुभाह कीता सी रातों रात सवेर तक ओना ही वध के तैयार हो जाएगा।
उन सतगुर डेरे को आए
ये कह के छेवें पातशाह जी महाराज जिथे पातशाह दा अपना पड़ा सी लागे गुरु पातशाह उतरे हुए सन उथे आ गए। हुण भी पिपल दे बूटे दे कोई सभा होया सी दर्शन कीते नारद माता साहब बहुत सुंदर दरबार है लागे बौली साहब भी है नेड़े क्योंकि इथे ही गुरु नानक साहब जी ने खेड बरताई सी। जदों योगियां ने कहा जी इथे जल मंगा लो ते भाई साहब भाई मरदाने नूं कहा सी वी गंगा उथे नेड़े वगदी है वी पिछे ना मुड़ के वेखियो। ओह जदों पिछे मुड़ के वेख लिया उथे ही रुक गई। उथे गुरु नानक साहब दा स्थान है ते बाबे अलमस्त जी दा धूणा भी है जिथे महापुरख भजन करदे रहे तो बहुत सारिया यादगारा उथे हुण भी सुशोभित ने। जदों पिपल दे दर्शन करिए ना हुण भी पत्तियां दे उत्ते छिड़काव है कले कले पत्ते उत्ते इहदे भी एक दो पत्तियां उत्ते बहुत वड्डा आकार है पिपल दा धरती तों उपर उठिया होया है और उन्हां सारिया पत्तियां दे उत्ते हुण भी उह छिड़काव दे जिहड़े कुंकम दे महाराज जी ने कीते सी ना छिड़काव जल उह सारे पत्तियां दे उत्ते चिन्ह ने हुण ताईं भी समें विच अज दे वर्तमान समें विच। आप विचों भी बहुत संगतां ने दर्शन कीते होणे उथों कुछ दूरी ते तकरीबन 100 किलोमीटर दी विथ दे उत्ते महाराज गुरु नानक साहब दा दूसरा स्थान है गुरुद्वारा रीठा साहिब जिथे गुरुदेव ने कौड़े रीठे मिठे कीते। पहाड़ा दे विच महाराज सच्चे पातशाह जी दा महान पवित्र इतिहासक स्थान है लागे तागे होर भी बहुत इतिहासक स्थान ने। गुरुद्वारा नानकपुरी साहब है उत्थे भी गुरु नानक साहब जी दे चरण पए है ते यूपी दे इलाके विच नौवें पातशाह धन गुरु तेग बहादुर साहब जी ने भी बहुत थावां ते चरण पाए है। तो इस प्रकार छेवें पातशाह गुरु हरगोबिंद साहब रस्ते विच इक गढ़ मुक्तेश्वर गढ़ गंगा जिन्हों कहिंदे है गंगा जी दे कंडे दे उत्ते एक वड्डा तीरथ है हिंदू वीरां दा उत्थे भी छेवें पातशाह जी ने उतारा कीता सी। तो होर भी बहुत सारियां इतिहासक जगावां इतिहासक स्थान महाराज सच्चे पातशाह जी दे यूपी दे इलाके विच हन। बहुत सारी गुरु की सिखी उत्थे भी वधी फुली है जो महाराज जी दे स्थानां दीआं सेवावां गुरसिख निभाउंदे हन। तो इत्थे गरीब नवाज पातशाह जी जदों पिपल नूं हरा भरा कीता वापस अपने स्थान ते जिथे साहब दा पड़ा सी उथे आ गए।
जथा रुचि भोजन तृप्ताए
भोजन तैयार सी लंगर प्रसादा जिन्नी क रुचि सी महाराज जी ने छकिया ते तृप्त होए।
पए सुपत सुख रात बिताई
रात दा समा सी महाराज जी अपने सुखासना ते विराजमान होए रात बीत गई।
उठे गुरु नित क्रिया कराई
जो महाराज जी दी नित दी क्रिया सी अगले दिन सवेरे उठे ने उठ के स्नान पान कीता है।
पई प्रात बड लगे ओ दीवान
दिन चढ़िया ते सतगुरु जी दा दीवान सज गया छेवें पातशाह जी ने अपना दीवान सजाया।
सतगुर बैठे दीप्त मान
दीवान विच महाराज जी दे सिख योधे बैठे ने बड़े त्यार बर त्यार सूरमे बैठे हन शस्त्रधारी हो के। गुरुदेव जी उस दीवान विच सभा विच एदा प्रकाश रहे ने जिवें सूरज दा प्रकाश होवे।
योगी गुर को देख पलाए
जेड़े योगी सी उत्थे भजे फिरदे पहला कब्जा करन नूं फिरदे सी जिन्हां बाबे अलमस्त नाल वधीकी कीती सी जदों छेवें पातशाह दा उतारा वेख्या ना उन्हां ने ओह वेखदे ही भज गए सी पहले दिन ही महाराज जी दे दर्शन करके नठ गए सी।
सो गोरख के निकट सिदाए
चल के कठे होके योगी जेड़ा उना दा गुरु सी योगियां दा गोरखनाथ ओदे कोल चले गए।
सब इनको आदेश बखानी
गोरखनाथ कोल जाके ओ भजे हुए जेड़े योगी सी उन्होंने आदेश आदेश कही क्योंकि ये जदों आपस विच मिलदे ने एक दूजे नु मिल के आदेश आदेश करदे हन।
बैठे निकट होली उठानी
गोरखनाथ को आके बह गए सारे जोगी इन्हों के हिरदे च हौल उठते ने भी साड़ी जगह सी असी ओदे ते कब्जा किया सी अलमस्त नु साध नु उत्थों भजा दिता सी पर गुरु हरगोबिंद साहब आए ने सिपाहियां समेत आए ने शस्त्र धारी योधिया समेत आए ने तो योगी ये डरे हुए सी ਇਹ ਭੱਜ ਕੇ ਗੋਰਖਨਾਥ ਕੋਲ ਆਏ ਤੇ ਹੌਲ ਪੈਂਦੇ ਨੇ ਇਹਨਾਂ ਦੇ ਅੰਦਰ
ਮਾਨੋ ਮਹਾ ਜੰਗ ਤੇ ਭਾਜੇ
ਡਰ ਕੇ ਭੱਜ ਕੇ ਆਏ ਨੇ ਗੋਰਖਨਾਥ ਕੋਲ ਮਾਨੋ ਜਿਵੇਂ ਕਿਸੇ ਜੰਗ ਦੇ ਮੈਦਾਨ ਚੋਂ ਰਣ ਭੂਮੀ ਵਿਚੋਂ ਭੱਜ ਕੇ ਆਏ ਹੋਣ।
ਬੋਲ ਨਾ ਸਕੇ ਅਧਿਕ ਮਨ ਲਾਜੇ
ਬੋਲ ਨਹੀਂ ਸਕਦੇ ਮਨ ਚ ਸ਼ਰਮਸਾਰ ਵੀ ਬੜੇ ਨੇ ਸ਼ਰਮਿੰਦੇ ਵੀ ਨੇ।
ਕਿਤਕ ਦੇਰ ਮੈਂ ਧੀਰਜ ਤਾਰਾ
ਕੁਝ ਕੁ ਸਮੇਂ ਬਾਅਦ ਧੀਰਜ ਕਰਕੇ ਹੌਸਲਾ ਕਰਕੇ
ਬੋਰੋ ਸਰਬ ਪ੍ਰਸੰਗ ਉਚਾਰਾ
ਇਹਨਾਂ ਨੇ ਆਪਣਾ ਸਾਰਾ ਪ੍ਰਸੰਗ ਆਪਣੇ ਗੁਰੂ ਗੋਰਖਨਾਥ ਨੂੰ ਦੱਸਿਆ।
ਪ੍ਰਥਮ ਹਮਾਰੇ ਗੁਰ ਕੋ ਥਾਨਾ
ਕਹਿਣ ਲੱਗੇ ਜੀ ਇਹ ਜਿਹੜੀ ਜਗ੍ਹਾ ਸੀ ਸਾਡੇ ਗੁਰੂ ਦੀ ਸੀ ਜਿਹੜੀ ਇਹ ਜਗ੍ਹਾ ਹੈ ਜਿੱਥੇ ਪਿੱਪਲ ਦਾ ਬੂਟਾ ਹੈ ਜਿਹਨੂੰ ਹੁਣ ਨਾਨਕ ਮਾਤਾ ਕਹਿੰਦੇ ਨੇ ਇਹ ਸਾਡੇ ਗੁਰੂ ਦੀ ਜਗ੍ਹਾ ਸੀ।
ਗੋਰਖ ਮਤਾ ਨਾਮ ਸਭ ਜਾਣਾ
ਸਾਰੇ ਪਾਸੇ ਹੀ ਜਾਣਿਆ ਜਾਂਦਾ ਸੀ ਇਸ ਜਗ੍ਹਾ ਦਾ ਨਾਮ ਗੋਰਖ ਮਤਾ ਸੀ ਪੁਰਾਣਾ ਨਾਂ ਜਿਹੜਾ ਨਾਨਕ ਮਤਾ ਸਾਹਿਬ ਦਾ ਇਲਾਕਾ ਇਹਦਾ ਨਾਂ ਪਹਿਲਾਂ ਗੋਰਖ ਮਤਾ ਸੀ ਕਹਿੰਦੇ ਸਾਰੇ ਪਾਸੇ ਜਾਣਿਆ ਜਾਂਦਾ ਸੀ ਇਸ ਜਗ੍ਹਾ ਦਾ ਨਾਮ ਗੋਰਖ ਮਤਾ ਸੀ।
ਸ਼੍ਰੀ ਨਾਨਕ ਜਬ ਤੈਠਾ ਆਏ
ਜਦੋਂ ਗੁਰੂ ਨਾਨਕ ਸਾਹਿਬ ਜੀ ਇੱਥੇ ਆਏ ਸਨ ਚੱਲ ਕੇ
ਸੋ ਪ੍ਰਸੰਗ ਤੁਮ ਲਖੋ ਸਬਾਏ
ਐ ਗੋਰਖ ਜੀ ਤੁਸੀਂ ਉਹ ਸਾਰਾ ਪ੍ਰਸੰਗ ਜਾਣਦੇ ਹੀ ਹੋ ਉਹਦੇ ਬਾਬਤ ਆਪ ਜੀ ਨੂੰ ਸਭ ਕੁਝ ਪਤਾ ਹੈ।
ਗੁਰ ਕੋ ਨਾਮ ਲੋਪ ਹੋਏ ਗਏ
ਦਿਨ ਤੋਂ ਬਾਅਦ ਤੁਹਾਡਾ ਨਾਮ ਅਲੋਪ ਹੋ ਗਿਆ ਗੋਰਖ ਮਤਾ ਜਿਹੜਾ ਨਾਮ ਸੀ ਉਹ ਅਲੋਪ ਹੋ ਗਿਆ।
ਨਾਨਕ ਮਤਾ ਨਾਮ ਬਿਦ ਤਏ
ਔਰ ਇਸ ਜਗ੍ਹਾ ਦਾ ਨਾਮ ਸ਼੍ਰੀ ਨਾਨਕ ਮਤਾ ਕਰਕੇ ਪ੍ਰਗਟ ਹੋ ਗਿਆ ਇਹਨੂੰ ਹੁਣ ਨਾਨਕ ਮਤਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਟਿਕਿਓ ਨਾ ਜੋਗੀ ਕੋ ਤਿਸ ਥਾਨ
ਜਦੋਂ ਇਸ ਜਗ੍ਹਾ ਨੂੰ ਨਾਨਕ ਮਤੇ ਦੇ ਨਾਂ ਨਾਲ ਜਾਣਿਆ ਜਾਣ ਲੱਗ ਪਿਆ ਤੇ ਯੋਗੀਆਂ ਦਾ ਘਰ ਖਤਮ ਹੋ ਗਿਆ ਇੱਥੋਂ ਯੋਗੀਆਂ ਦਾ ਇੱਥੇ ਕੋਈ ਟਿਕਾਣਾ ਨਹੀਂ ਰਿਹਾ।
ਬਿਨ ਸੇਵਾ ਥਲ ਰਿਓ ਵੀਰਾਨ
ਪਰ ਗੁਰੂ ਨਾਨਕ ਸਾਹਿਬ ਤੋਂ ਬਾਅਦ ਫਿਰ ਇੱਥੇ ਕੋਈ ਸੇਵਾ ਕਰਨ ਨਹੀਂ ਆਇਆ ਇਹ ਜਗ੍ਹਾ ਬਰਾਨੀ ਹੋ ਗਈ ਯੋਗੀ ਵੀ ਨਾ ਰਹੇ ਇੱਥੇ।
ਹਮਨੇ ਚਿੱਤ ਮੈਂ ਹੀਰ ਵਿਚਾਰੀ
ਜਦੋਂ ਅਸੀਂ ਦੁਬਾਰਾ ਇੱਥੇ ਆਏ ਤੇ ਉਜਾੜ ਵੇਖਿਆ ਇੱਥੇ ਜਗ੍ਹਾ ਤੇ ਕੋਈ ਸੇਵਾ ਸੰਭਾਲ ਵਾਲਾ ਨਹੀਂ ਸੀ।
ਸੇਵਾ ਕਰਨ ਹਿਰਦੈ ਬੁੱਧ ਤਾਰੀ
ਅਸੀਂ ਸੋਚਿਆ ਵੀ ਚਲੋ ਇਹ ਸਾਡੇ ਵੱਡਿਆਂ ਦੀ ਗੁਰੂ ਗੋਰਖਨਾਥ ਦੀ ਜਗ੍ਹਾ ਹੈ ਅਸੀਂ ਇਹਦੀ ਸੇਵਾ ਕਰਾਂਗੇ
ਇਹ ਮਨ ਚ ਠਾਣ ਕੇ ਅਸੀਂ ਇੱਥੇ ਆਏ। ਬੈਠੇ ਇਸ ਥਲ ਯੋਗ ਕਮਾਵੇ
ਇਸ ਜਗ੍ਹਾ ਤੇ ਬੈਠ ਕੇ ਅਸੀਂ ਯੋਗ ਦੀ ਸਾਧਨਾ ਕਰਾਂਗੇ ਯੋਗ ਕਮਾਵਾਂਗੇ।
ਅਰ ਨਿਜ ਗੁਰੂ ਨਾਮ ਬਿਦਤਾਵੇ
ਔਰ ਆਪਣੇ ਗੁਰੂ ਗੋਰਖਨਾਥ ਦਾ ਨਾਮ ਇੱਥੇ ਪ੍ਰਗਟ ਕਰਾਂਗੇ।
ਪੀਤਿਓ ਹਮੇ ਰਹਿਤ ਚਿਰਕਾਲ
ਅਸੀਂ ਇੱਥੇ ਰਹਿ ਕੇ ਸਮਾਂ ਬਤੀਤ ਕਰਨਾ ਸ਼ੁਰੂ ਕਰ ਦਿੱਤਾ ਇੱਥੇ ਬਹਿ ਕੇ ਯੋਗ ਸਾਧਨਾ ਕਰਨੀ ਹਵਨ ਕੁੰਡ ਬਾਲ ਨੇ।
ਸਦ ਸਥਾਨ ਕੀ ਸੇਵਾ ਕਾਲ
ਸਾਰੀ ਜਗ੍ਹਾ ਦੀ ਸੇਵਾ ਘਾਲਣਾ ਅਸੀਂ ਆਪ ਕਰਦੇ ਰਹੇ।
ਇੱਕ ਫਕੀਰ ਆਇਓ ਨਰ ਬਾਵਰ
ਪਤਾ ਨੀ ਇੱਕ ਬਾਵਰਾ ਜਿਹਾ ਬੰਦਾ ਫਕੀਰ ਉੱਥੇ ਬਾਬੇ ਅਲਮਸਤ ਨੂੰ ਕਹਿ ਰਹੇ ਨੇ ਯੋਗੀ ਕਿਉਂਕਿ ਜਦੋਂ ਗੁਰੂ ਨਾਨਕ ਸਾਹਿਬ ਇੱਥੋਂ ਚਲੇ ਗਏ ਮੁੜ ਕੇ ਫਿਰ ਯੋਗੀ ਵੀ ਚਲੇ ਗਏ ਉੱਥੋਂ ਉਹ ਜਗ੍ਹਾ ਫਿਰ ਉਜਾੜ ਹੀ ਰਿਹਾ ਕਿੰਨੇ ਸਾਲਾਂ ਤੱਕ ਉੱਥੇ ਕੋਈ ਸੇਵਾ ਸੰਭਾਲ ਨੂੰ ਨਹੀਂ ਆਇਆ। ਯੋਗੀ ਕਹਿੰਦੇ ਅਸੀਂ ਜਾ ਕੇ ਜਗ੍ਹਾ ਦੁਬਾਰਾ ਆਬਾਦ ਕੀਤੀ ਉੱਥੇ ਬਹਿ ਕੇ ਯੋਗ ਸਾਧਨਾ ਕੀਤੀ ਉਹ ਜਗ੍ਹਾ ਨੂੰ ਮੁੜ ਕੇ ਰੰਗ ਭਾਗ ਲਾਏ ਪਰ ਪਤਾ ਨੀ ਉਹ ਬਾਬਰਾ ਜਾਂ ਸਾਧ ਕਿਵੇਂ ਪਤਾ ਨੀ ਕਿਧਰੋਂ ਤੁਰਦਾ ਤੁਰਦਾ ਚੱਲ ਕੇ ਆ ਗਿਆ। ਅੱਜ ਕੱਲ ਕਹਿ ਦਿੰਦੇ ਆ ਨਾ ਵੀ ਉਦਾਸੀਆਂ ਨੇ ਤੇ ਨਿਰਮਲਿਆਂ ਨੇ ਕੀ ਦਿੱਤਾ ਪੰਥ ਨੂੰ ਖਾਲਸਾ ਜੀ ਜਿਹਨਾਂ ਵੇਲਿਆਂ ਦੇ ਵਿੱਚ ਸਿੱਖਾਂ ਦੀਆਂ ਵਾਦੀਆਂ ਨੀ ਸੀ ਦੂਜੀਆਂ ਸਟੇਟਾਂ ਚ ਜਿੱਥੇ ਜਿੱਥੇ ਗੁਰੂ ਪਾਤਸ਼ਾਹ ਦੇ ਅਸਥਾਨ ਉੱਥੇ ਉਦਾਸੀ ਮਹਾਂਪੁਰਖਾਂ ਨੇ ਜਾ ਕੇ ਉਹਨਾਂ ਸਥਾਨਾਂ ਦੀਆਂ ਸੇਵਾਵਾਂ ਸੰਭਾਲੀਆਂ। ਅੱਜ ਵੀ ਨੇਪਾਲ ਦੇ ਵਿੱਚ ਕਾਠਮੰਡੂ ਦੇ ਇਲਾਕੇ ਚ ਰੋਮ ਦੇ ਇਲਾਕੇ ਵਿੱਚ ਰੂਸ ਵਲੈਤ ਦੇ ਦੇਸ਼ ਤਾਈ ਜਿੱਥੇ ਜਿੱਥੇ ਗੁਰੂ ਬਾਬਾ ਜੀ ਦੇ ਅਸਥਾਨ ਉੱਥੇ ਉੱਥੇ ਉਦਾਸੀ ਬਾਹ ਪੁਰਖਾਂ ਨੇ ਜਾ ਕੇ ਉਹਨਾਂ ਸਥਾਨਾਂ ਦੀ ਸੇਵਾ ਸੰਭਾਲ ਕੀਤੀ। ਬਹੁਤ ਵੱਡਾ ਭਾਰੀ ਯੋਗਦਾਨ ਉਦਾਸੀ ਸੰਪਰਦਾਇ ਦੇ ਮਹਾਂਪੁਰਖਾਂ ਦਾ ਗੁਰੂ ਘਰਾਂ ਦੀਆਂ ਸੇਵਾਵਾਂ ਵਾਸਤੇ ਰਿਹਾ। ਇਹ ਗੱਲ ਵੱਖਰੀ ਹੈ ਕਿ ਉਹਨਾਂ ਵਿੱਚੋਂ ਕੋਈ ਦੋ ਚਾਰ ਸਾਧ ਇਹੋ ਜਿਹੇ ਆ ਗਏ, ਨਰੈਣੂ ਮਹੰਤ ਵਰਗੇ, ਜਿਨ੍ਹਾਂ ਦੇ ਨਾਂ ਦੇ ਨਾਲ ਫਿਰ ਬਾਕੀ ਵੀ ਜਿਹੜੀ ਉਦਾਸੀ ਸੰਪਰਦਾਇ ਦੀ ਸ਼ਾਖ ਸੀ ਉਹਨਾਂ ਨੂੰ ਖਰਾਬ ਕੀਤਾ ਗਿਆ। ਕਿੰਨੇ ਕਿੰਨੇ ਵੱਡੀ ਉੱਚ ਕੋਟੀ ਦੇ ਮਹਾਂਪੁਰਖ, ਉਦਾਸੀ ਸੰਪਰਦਾਇ ਦੇ ਬਾਬਾ ਬਨਖੰਡੀ ਜੀ ਵਰਗੇ ਮਹਾਂਪੁਰਖ, ਬਾਬਾ ਬੀਰਮਦਾਸ ਜੀ ਵਰਗੇ ਵਿਦੋਛੀ ਵਾਲੇ ਮਹਾਂਪੁਰਖ, ਇਸੇ ਤਰ੍ਹਾਂ ਸੰਤ ਪ੍ਰੀਤਮਦਾਸ ਜੀ ਜੈਸੇ ਮਹਾਤਮਾ, ਜਿਨ੍ਹਾਂ ਨੇ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਜਿਹੜੀ ਹੰਸਲੀ ਦੀ ਸੇਵਾ ਮਹਾਂਪੁਰਖਾਂ ਨੇ ਕੀਤੀ, ਇਹ ਉਦਾਸੀ ਭੇਖ ਦੇ ਮਹਾਂਪੁਰਖ ਸਨ। ਤੋ ਹੁਣ ਤੱਕ ਵੀ ਬਹੁਤ ਸਾਰੇ ਸਥਾਨ ਜਿਹੜੀਆਂ ਦੂਜੇ ਦੇਸ਼ਾਂ ਦੇ ਵਿੱਚ, ਇੱਧਰ ਨੇਪਾਲ ਦੇ ਵਿੱਚ ਉਦਾਸੀ ਮਹਾਤਮਾ ਹੀ ਉਹਨਾਂ ਸਥਾਨਾਂ ਦੀਆਂ ਸੇਵਾਵਾਂ ਸੰਭਾਲ ਕਰ ਰਹੇ ਨੇ। ਤੋ ਸਾਨੂੰ ਚਾਹੀਦਾ ਹੈ ਕਿ ਉਦਾਸੀ ਸੰਪਰਦਾਇ ਦੇ ਜਿਹੜੇ ਮਹਾਂਪੁਰਖ ਅਸੀਂ ਆਪਣੇ ਤੋਂ ਦੂਰ ਕਰ ਲਏ ਨੇ, ਉਹਨਾਂ ਨੂੰ ਆਪਣੇ ਨਾਲ ਜੋੜਨਾ ਚਾਹੀਏ। ਇਹ ਵੀ ਗੁਰੂ ਨਾਨਕ ਸਾਹਿਬ ਦੇ ਪੰਥ ਦੇ ਫੁੱਲਾਂ ਦੇ ਬਗੀਚੇ ਦੇ ਫੁੱਲ ਨੇ, ਸਾਡੇ ਤੋਂ ਵੱਖਰੇ ਨਹੀਂ, ਸਾਡੇ ਹੀ ਘਰ ਦਾ ਫੁੱਲ ਹਨ, ਸਾਡੇ ਘਰ ਦੀ ਸੰਪਰਦਾ, ਗੁਰੂ ਨਾਨਕ ਸਾਹਿਬ ਦੇ ਘਰ ਦੀ ਸੰਪਰਦਾ। ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਕਮ ਕਰਕੇ ਉਹਨਾਂ ਕੋਲੋਂ, ਬਾਬਾ ਸ਼੍ਰੀ ਚੰਦਰ ਜੀ ਦੇ ਕੋਲੋਂ ਇਹ ਉਦਾਸੀ ਸੰਪਰਦਾਇ ਆਪ ਹੁਕਮ ਕਰਕੇ ਚਲਾਏ। ਖੈਰ ਇੱਥੇ ਉਹ ਦੱਸ ਰਹੇ ਨੇ, ਕਹਿੰਦੇ ਉਹ ਬਾਬਰਾ ਜਾਂ ਸਾਧ ਪਤਾ ਨੀ ਕਿੱਥੋਂ ਆਇਆ ਚੱਲ ਕੇ, ਜਦੋਂ ਅਸੀਂ ਇੱਥੇ ਬੈਠੇ ਸੀ।
ਨਹੀਂ ਤਰਾਸ ਤਾਰਿਓ ਜਿਨ ਰਾਵਰ,
ਉਹਨੇ ਗੋਰਖਨਾਥ ਜੀ ਤੁਹਾਡਾ ਡਰ ਨਹੀਂ ਮੰਨਿਆ, ਉਹਨੇ ਤੁਹਾਡਾ ਭੈ ਨਹੀਂ ਮੰਨਿਆ।
ਸ਼੍ਰੀ ਨਾਨਕ ਕੋ ਨਾਮ ਬਖਾਨਾ,
ਉਹਨੇ ਆ ਕੇ ਦਾਵਾ ਕੀਤਾ ਵੀ ਇਹ ਜਗ੍ਹਾ ਗੁਰੂ ਨਾਨਕ ਸਾਹਿਬ ਦੀ, ਇਹ ਨਾਨਕ ਮਤਾ। ਬਾਬੇ ਅਲਮਸਤ ਨੇ ਜਾ ਕੇ ਦਾਵਾ ਕੀਤਾ ਸੀ ਨਾ, ਉਹਨੇ ਆ ਕੇ ਦਾਵਾ ਕੀਤਾ ਵੀ ਇਹ ਜਗ੍ਹਾ ਗੁਰੂ ਨਾਨਕ ਸਾਹਿਬ ਦੀ ਹੈ।
ਤਰੂ ਚਲ ਦਲ ਤਰ ਆਸਨ ਠਾਨਾ,
ਉਹਨੇ ਉਸੇ ਪਿੱਪਲ ਦੇ ਦਰਖਤ ਥੱਲੇ ਆਸਣ ਲਾਇਆ ਵੀ ਇਹ ਸਾਡੇ ਸਤਿਗੁਰਾਂ ਦੀ ਜਗ੍ਹਾ ਹੈ, ਇੱਥੇ ਗੁਰੂ ਨਾਨਕ ਸਾਹਿਬ ਜੀ ਆ ਕੇ ਬੈਠੇ ਸਨ।
ਕਿਤਕ ਥਾਨ ਪਰ ਮਮਤਾ ਧਾਰੀ,
ਉਹਨੇ ਪਿੱਪਲ ਦੇ ਨੇੜੇ ਤੇੜੇ ਜਿਹੜੀ ਥੋੜੀ ਜਿਹੀ ਜਗ੍ਹਾ ਸੀ ਉਹਦੇ ਤੇ ਮਮਤਾ ਕੀਤੀ ਵੀ ਇਹ ਸਾਡੀ ਜਗ੍ਹਾ, ਇਹ ਜਗ੍ਹਾ ਦੇ ਉੱਤੇ ਗੁਰੂ ਨਾਨਕ ਸਾਹਿਬ ਦੇ ਚਰਨ ਪਏ ਨੇ।
ਹਮਰੇ ਗੁਰ ਕੀ ਕਰਤੇ ਉਚਾਰੀ,
ਉਹਨੇ ਕਿਹਾ ਵੀ ਇਹ ਭੂਮੀ, ਇਹ ਜਗ੍ਹਾ ਸਾਡੇ ਗੁਰਦੇਵ ਦੀ ਹੈ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹੈ।
ਬਾਤ ਕਰਿਓ ਤਿੰਨ ਹਮਰੇ ਨਾਲ,
ਉਹਨੇ ਫਿਰ ਸਾਡੇ ਨਾਲ ਝਗੜਾ ਕੀਤਾ, ਦਾਵਾ ਕੀਤਾ, ਹਾਲਾਂਕਿ ਸਿੱਧਾਂ ਦੀ ਮਾੜੀ ਕਰਤੂਤ ਸੀ, ਜਗ੍ਹਾ ਆਲੇ ਦੁਆਲੇ ਖਾਲੀ ਪਈ ਸੀ, ਬੀਆਬਾਨ ਸੀ। ਜੇ ਬਾਬੇ ਅਲਮਸ ਨੇ ਉਨੀ ਕੁ ਜਗ੍ਹਾ ਤੇ ਕਿਹਾ, ਦਾਵਾ ਕੀਤਾ ਤੇ ਛੱਡ ਕੇ ਪਾਸੇ ਅੜ ਜਾਂਦੇ ਵੀ ਇੱਥੇ ਤੂੰ ਬਹਿ ਜਾ, ਤੂੰ ਵੀ ਰੱਬ ਰੱਬ ਕਰਨਾ, ਅਸੀਂ ਵੀ ਰੱਬ ਰੱਬ ਕਰਨਾ, ਅਸੀਂ ਇਸ ਪਾਸੇ ਬਹਿ ਕੇ ਕਰ ਲੈਨੇ, ਪਰ ਇਹਨਾਂ ਕਿਹਾ ਵੀ ਅਸੀਂ ਤੇ ਗੁਰੂ ਨਾਨਕ ਸਾਹਿਬ ਦੀ ਇੱਥੇ ਯਾਦ ਹੀ ਨਹੀਂ ਰਹਿਣ ਦੇਣੀ। ਪਰ ਜਿਹੜੇ ਚਾਹੁੰਦੇ ਸੀ ਵੀ ਗੁਰੂ ਨਾਨਕ ਸਾਹਿਬ ਦੀ ਯਾਦ ਨਾ ਰਹੇ, ਉਹਨਾਂ ਦੀ ਆਪਣੀ ਕੋਈ ਯਾਦ ਨਹੀਂ ਰਹੀ ਉੱਥੇ, ਗੁਰੂ ਨਾਨਕ ਸਾਹਿਬ ਦੇ ਨਿਸ਼ਾਨ ਅੱਜ ਵੀ ਉੱਥੇ ਝੂਲਦੇ ਨੇ ਤੇ ਅੱਗੇ ਨੂੰ ਵੀ ਝੂਲਦੇ ਰਹਿਣਗੇ।
ਸਤਿ ਸ੍ਰੀ ਅਕਾਲ।
ਜੋਗੀ ਆਪਣੀਆਂ ਕਰਤੂਤਾਂ ਦੱਸ ਰਹੇ ਨੇ ਆਪਣੇ ਗੁਰੂ ਗੋਰਖਨਾਥ ਨੂੰ, ਕਹਿੰਦੇ ਉਹ ਆਇਆ, ਉਹਨੇ ਆ ਕੇ ਦਾਵਾ ਕੀਤਾ, ਸਾਡੇ ਨਾਲ ਝਗੜਾ ਕੀਤਾ, ਕਹਿਣ ਲੱਗਾ ਜੀ ਇਹ ਸਾਡੀ ਜਗ੍ਹਾ ਹੈ, ਸਾਡੇ ਗੁਰਦੇਵ ਦੀ ਜਗ੍ਹਾ ਹੈ।
ਫੱਟੇ ਉਹਨਾਂ ਉਰ ਤਰ ਤਰਾਸ ਵਿਸਾਲ,
ਉਹਨੂੰ ਬਥੇਰਾ ਡਰਾਇਆ ਵੀ ਉਹ ਕੱਲਾ ਸੀ, ਅਸੀਂ ਕਈ ਜਣੇ ਸੀ, ਪਰ ਉਹ ਡਰਿਆ ਹੀ ਨੀ ਸਾਡੇ ਤੋਂ, ਭੈ ਭੀਤ ਨੀ ਹੋਇਆ।
ਲੀ ਕਰ ਗਨ ਈਂਧਨ ਕੋ ਡਾਰਾ,
ਫਿਰ ਅਸੀਂ ਕੀ ਕੀਤਾ, ਉਹਨਾਂ ਦੀ ਉਸ ਯਾਦਗਾਰ ਨੂੰ ਮਿਟਾਉਣ ਲਈ ਵੀ ਜਿਹਦੇ ਤੋਂ ਦਾਵਾ ਕਰਦਾ ਸੀ, ਅਸੀਂ ਬਾਲਣ ਇਕੱਠਾ ਕਰਕੇ ਪਿੱਪਲ ਦੀਆਂ ਜੜ੍ਹਾਂ ਚ ਰੱਖ ਕੇ ਉਹਨੂੰ ਅੱਗ ਲਾ ਦਿੱਤੀ।
ਲਾਏ ਅਗਨਾਮ ਚੱਲ ਦਲ ਜਾਰਾ,
ਉਹ ਜਿਹੜਾ ਪਿੱਪਲ ਦਾ ਬੂਟਾ ਸੀ ਅਸੀਂ ਉਹਨੂੰ ਅੱਗ ਲਾ ਕੇ ਸਾੜ ਦਿੱਤਾ ਵੀ ਨਾ ਨਿਸ਼ਾਨੀ ਰਹੇਗੀ ਤੇ ਨਾ ਹੀ ਇਹ ਆ ਕੇ ਦਾਵਾ ਕਰੇਗਾ।
ਤਬ ਨਿਰਾਸ਼ ਹੋਏ ਬੈਠੇ ਉਹ ਦੂਰ,
ਕਹਿੰਦੇ ਜਦੋਂ ਅਸੀਂ ਪਿੱਪਲ ਸਾੜ ਦਿੱਤਾ ਤੇ ਉਹ ਨਿਰਾਸ਼ ਹੋ ਕੇ ਸਾਡੇ ਤੋਂ ਥੋੜਾ ਜਿਹਾ ਦੂਰ ਜਾ ਕੇ ਬੈਠ ਗਿਆ।
ਇੱਕ ਚੁੰਗੀ ਕਰ ਬਸਿਓ ਬਿਸੂਰ,
ਉਹਨੇ ਇੱਕ ਨਿੱਕੀ ਜਿਹੀ ਝੁੱਗੀ ਬਣਾ ਲਈ ਉੱਥੇ ਤੇ ਝੁੱਗੀ ਬਣਾ ਕੇ ਝੁਰਦਾ ਝੁਰਦਾ ਉਹਦੇ ਚ ਹੀ ਰਹਿ ਕੇ ਟਾਈਮ ਪਾਸ ਕਰਨ ਲੱਗਾ।
ਉਹ ਜਾਣੇ ਕਿਨ ਜਾਏ ਸੁਣਾਇਓ,
ਪਤਾ ਨੀ ਕਿਹਨੇ ਖਬਰ ਭੇਜੀ, ਕਿਹਨੇ ਸੁਨੇਹਾ ਭੇਜਿਆ, ਕੌਣ ਗਿਆ ਕਿ ਨਹੀਂ ਗਿਆ।
ਤਿੰਨ ਕੋ ਗੁਰ ਤੈ ਠਾਂ ਚੱਲ ਆਇਓ,
ਹੁਣ ਗੋਰਖ ਜੀ ਆਹ ਕੰਮ ਹੋਇਆ ਵੀ ਕੱਲ ਉਹਨਾਂ ਦਾ ਇੱਕ ਗੁਰੂ ਉੱਥੇ ਆਪਣੇ ਆਪ ਪਹੁੰਚ ਗਿਆ, ਖਬਰ ਉਹਨੂੰ ਕਿਸੇ ਨੇ ਖਬਰ ਭੇਜੀ ਹੈ, ਕਿਹਨੇ ਜਾ ਕੇ ਸੁਣਾਇਆ, ਉਹ ਤਾਂ ਇੱਥੇ ਹੀ ਇਕੱਲਾ ਬੈਠਾ ਸੀ, ਕੋਈ ਉਹਨੂੰ ਮਿਲਿਆ ਨਹੀਂ, ਕੋਈ ਉਹਦੇ ਨਾਲ ਗੱਲਬਾਤ ਨਹੀਂ ਕਰਕੇ ਗਿਆ। ਪਤਾ ਨਹੀਂ ਕਿਵੇਂ ਉੱਥੇ ਖਬਰ ਪਹੁੰਚੀ ਕਿ ਉਹਨਾਂ ਦਾ ਗੁਰੂ ਆਪਣੇ ਸਿਪਾਹੀਆਂ ਸਮੇਤ ਉੱਥੇ ਆ ਪਹੁੰਚਿਆ।
ਸ਼੍ਰੀ ਨਾਨਕ ਕੀ ਦੀਰਘ ਗਾਦੀ,
ਜਿਹੜੀ ਗੁਰੂ ਨਾਨਕ ਸਾਹਿਬ ਜੀ ਦੀ ਵੱਡੀ ਗੱਦੀ ਹੈ,
ਤਿਸ ਪਰ ਤਿਰੇ ਉਹ ਜਿਨੋਂ ਵੱਡ ਸ਼ਾਦੀ,
ਉਹਦੇ ਤੇ ਬਿਰਾਜਮਾਨ ਨੇ ਛੇਵੇਂ ਗੁਰੂ ਉਹਨਾਂ ਨੂੰ ਕਿਹਾ ਜਾਂਦਾ ਹੈ।
ਕੁਛ ਕ ਚਮੋ ਐ ਤਿੰਨਕੇ ਸੰਗ,
ਕੱਲੇ ਨੀ ਆਏ ਗੋਰਖ ਜੀ, ਉਹਨਾਂ ਦੇ ਨਾਲ ਉਹਨਾਂ ਦੀ ਕੁਝ ਫੌਜ, ਉਹਨਾਂ ਦੇ ਕੁਝ ਸਿਪਾਹੀ ਵੀ ਆਏ ਨੇ ਸ਼ਸਤਰਧਾਰੀ।
ਚੰਚਲ ਬਲੀ ਅਰੂੜ ਤੁਰੰਗ,
ਬੜੇ ਬਲੀ ਤੇ ਚੰਚਲ ਘੋੜੇ ਤੇ ਸਵਾਰ ਹੋ ਕੇ ਆਏ ਨੇ।
ਹਮਨੇ ਹੀਰਤ ਹਿਰਦੈ ਵਿਚਾਰੀ,
ਅਸੀਂ ਜਦ ਉਹਨਾਂ ਨੂੰ ਵੇਖਿਆ, ਵੇਖ ਕੇ ਆਪਣੇ ਹਿਰਦੇ ਚ ਵਿਚਾਰ ਕੀਤੇ,
ਅਰਿਓ ਨਜੈ ਹੈ ਇਨੋ ਅਗਾਰੀ,
ਸਾਡੇ ਕੋਲੋਂ ਇਹਨਾਂ ਦੇ ਸਾਹਮਣੇ ਅੜਿਆ ਨੀ ਜਾਣਾ, ਕਿਉਂਕਿ ਉਹ ਸ਼ਸਤਰਧਾਰੀ ਨੇ, ਸ਼ਸਤਰਧਾਰੀਆਂ ਕੇ ਸਾਡਾ ਕੀ ਜੋੜ ਚੱਲਣਾ ਸੀ।
ਅਪਰ ਚੱਕਰਵਰਤੀ ਹੋਏ ਰਾਜਾ,
ਹਾਂ ਜੇ ਕੋਈ ਹੋਰ ਚੱਕਰਵਰਤੀ ਰਾਜਾ ਹੁੰਦਾ ਜਾਂ ਕੋਈ ਬਾਦਸ਼ਾਹ ਹੁੰਦਾ,
ਲੱਖੋਂ ਸੈਨਾ ਵੀਰ ਸਮਾਜਾ,
ਉਹਦੇ ਨਾਲ ਭਵੇਂ ਲੱਖਾਂ ਦੀ ਗਿਣਤੀ ਚ ਸੈਨਾ ਹੁੰਦੀ, ਯੋਧੇ ਹੁੰਦੇ, ਸੂਰਮੇ ਹੁੰਦੇ,
ਆਪਣੀ ਸਿੱਧਾਂ ਕੋ ਬਲ ਪਾਏ,
ਅਸੀਂ ਆਪਣੀਆਂ ਸਿੱਧੀਆਂ ਦੇ ਬਲ ਨਾਲ ਉਹਨੂੰ ਕਾਬੂ ਕਰ ਲੈਣਾ ਸੀ। ਜੇ ਕੋਈ ਬਾਦਸ਼ਾਹ ਹੁੰਦਾ ਉਹਨਾਂ ਦੀ ਜਗ੍ਹਾ ਤੇ, ਉਹ ਆਪਣੀ ਸੈਨਾ ਸਮੇਤ, ਲੱਖਾਂ ਸੈਨਾ ਸਮੇਤ ਆਇਆ ਹੁੰਦਾ, ਅਸੀਂ ਆਪਣੀਆਂ ਸਿੱਧੀਆਂ ਦਾ ਬਲ ਪਾ ਕੇ ਰਾਜੇ ਨੂੰ ਦੱਬ ਲੈਣਾ ਸੀ।
ਤਿਸ ਕੋ ਪੀ ਅਮ ਲਈ ਹਰਾਏ,
ਉਹ ਵੀ ਅਸੀਂ ਹਰਾ ਲੈਣਾ ਸੀ, ਭਾਵੇਂ ਲੱਖਾਂ ਫੌਜਾਂ ਕੋਈ ਲੈ ਕੇ ਆਇਆ ਹੁੰਦਾ ਬਾਦਸ਼ਾਹ।
ਇਹ ਤੋ ਏਕਲ ਪੀ ਬਲਵਾਨ,
ਪਰ ਇਹ ਜਿਹੜੇ ਗੁਰੂ ਜੀ ਨੇ ਤਾਂ ਇਕੱਲੇ ਹੀ ਲੱਖਾਂ ਦੇ ਬਰਾਬਰ ਨੇ, ਇਹ ਤਾਂ ਇਕੱਲੇ ਹੀ ਕਰੋੜਾਂ ਦੇ ਬਰਾਬਰ ਨੇ, ਬੇਅੰਤ ਸ਼ਕਤੀਆਂ ਸਿੱਧੀਆਂ ਦੇ ਮਾਲਕ ਨੇ।
ਜਿਨਕੀ ਅਜ਼ਮਤ ਵਿਦਤ ਜਹਾਨ,
ਇਹਨਾਂ ਦੀ ਅਜ਼ਮਤ, ਇਹਨਾਂ ਦੀ ਕਰਾਮਾਤ ਸਾਰੇ ਜਗਤ ਵਿੱਚ ਵਿਦਤ ਹੈ, ਪ੍ਰਗਟ ਹੈ, ਇਹਨਾਂ ਨੂੰ ਅਸੀਂ ਆਪਣੀਆਂ ਸਿੱਧੀਆਂ ਨਾਲ ਨਹੀਂ ਸੀ ਜਿੱਤ ਸਕਦੇ।
ਉਹ ਇਹਨਾਂ ਅਸਹਮ ਕੋ ਗੈ ਲੇ,
ਅਸੀਂ ਤਾਂ ਡਰ ਕੇ ਭੱਜ ਆਏ ਆ ਗੋਰਖ ਜੀ, ਵੀ ਕਿਤੇ ਐਸਾ ਨਾ ਹੋਵੇ ਵੀ ਸਾਨੂੰ ਵੀ ਫੜ ਲੈਂਦੇ ਉੱਥੇ, ਸਾਨੂੰ ਪਕੜ ਕੇ ਕੈਦੀ ਬਣਾ ਲੈਂਦੇ।
ਮਨ ਬਾ ਚਿਤ ਪੁਨ ਸੰਕਟ ਦੇ,
ਫਿਰ ਜਿਵੇਂ ਉਹਨਾਂ ਦੇ ਮਨ ਵਿੱਚ ਆਉਂਦੀ ਹੋਵੇ ਉਹ ਸਾਨੂੰ ਸੰਕਟ ਦਿੰਦੇ, ਦੁੱਖ ਦਿੰਦੇ।
ਚੱਲ ਦਲ ਜਰੇ ਉਹ ਲਖੇ ਅਪਰਾਧੀ,
ਕਿਉਂਕਿ ਉਹਨਾਂ ਨੇ ਸਾਨੂੰ ਅਪਰਾਧੀ ਜਾਣਨਾ ਸੀ, ਕਿਉਂਕਿ ਅਸੀਂ ਗੁਰੂ ਨਾਨਕ ਸਾਹਿਬ ਦਾ ਪਿੱਪਲ ਜੋ ਸਾੜਿਆ ਸੀ, ਇਹ ਬੜਾ ਵੱਡਾ ਅਪਰਾਧ ਕੀਤਾ ਸੀ ਅਸੀਂ, ਇਹ ਅਪਰਾਧ ਸਾਡਾ ਜਾਣਦਿਆਂ ਉਹਨਾਂ ਨੇ ਸਾਨੂੰ ਕੰਡ ਦੇਣਾ ਸੀ ਫੜ ਕੇ।
ਹਿਤ ਬਾਦਾ ਬੋ ਨਰਲੇ ਬਾਂਦੀ,
ਉਹਨਾਂ ਨੇ ਸਾਨੂੰ ਬੰਨ ਲੈਣਾ ਸੀ ਦੁੱਖ ਦੇਣ ਲਈ।
ਤਰਾਸ ਪਾਏ ਅਮ ਸੁਧ ਹਿਤ ਆਏ,
ਕਰਕੇ ਗੋਰਖ ਜੀ ਫਿਰ ਤੁਹਾਨੂੰ ਕਿਸੇ ਨੇ ਖਬਰ ਦੇਣ ਵੀ ਨਹੀਂ ਸੀ ਆਉਣਾ, ਅਸੀਂ ਤਾਂ ਉਹਨਾਂ ਦੀ ਆਮਦ ਵੇਖਦਿਆਂ ਡਰ ਕੇ ਉਹ ਜਗ੍ਹਾ ਛੱਡ ਕੇ ਭੱਜ ਕੇ ਤੁਹਾਡੇ ਕੋਲ ਖਬਰ ਦੇਣ ਨੂੰ ਆ ਗਏ ਆ।
ਗੁਰਜੁਤ ਕਰੋ ਜਥਾ ਮਨ ਪਾਏ,
ਹੁਣ ਜਿਵੇਂ ਤੁਹਾਡੇ ਮਨ ਚ ਆਵੇ ਤਿਵੇਂ ਤੁਸੀਂ ਕਰੋ।
ਸਭ ਸਿੱਧਨ ਗੋਰਖ ਦਿਸ਼ ਦੇਖਾ,
ਜਦੋਂ ਇਹ ਗੱਲ ਉਹ ਜਿਹੜੇ ਉੱਥੋਂ ਜੋਗੀ ਭੱਜ ਕੇ ਆਏ ਉਹਨਾਂ ਨੇ ਦੱਸੀ ਗੱਲ, ਤੇ ਗੋਰਖ ਦੇ ਕੋਲ ਉਹਦੇ ਹੋਰ ਵੀ ਕਈ ਸਿੱਧ ਚੇਲੇ ਬੈਠੇ ਸੀ, ਗੋਰਖ ਨਾਥ ਵੱਲ ਵੇਖ ਰਹੇ ਨੇ, ਗੋਰਖ ਨਾਥ ਉਹਨਾਂ ਸਿੱਧਾਂ ਵੱਲ ਵੇਖਦਾ ਹੈ।
ਜਿਸ ਕੀ ਆਇਸ ਵਿਖੇ ਅਸ਼ੇਕਾ,
ਉਹ ਜਿੰਨੇ ਸਿੱਧ ਸੀ 84 ਦੇ 84 ਉਹ ਗੋਰਖ ਨਾਥ ਦੀ ਆਗਿਆ ਚ ਚੱਲਦੇ ਸਨ।
ਸਭ ਕੇ ਮਨ ਕੀ ਗੋਰਖ ਜਾਨੀ,
ਗੋਰਖ ਨਾਥ ਨੇ ਉਹਨਾਂ ਦੇ ਮਨ ਦੀ ਜਾਣ ਲਈ, ਜਿਹੜੇ ਸਿੱਧ ਵਿੱਚ ਬੈਠੇ ਸੀ ਉਹਨਾਂ ਦੇ ਦਿਲ ਦੀ ਜਾਣ ਲਈ।
ਸਰਲ ਹਿਰਦੇ ਬੋਲਿਓ ਬਰਬਾਨੀ,
ਗੋਰਖ ਨਾਥ ਨੂੰ ਤਾਂ ਪਤਾ ਸੀ ਗੁਰੂ ਸਾਹਿਬ ਦੀ ਮਹਿਮਾ ਦਾ, ਉਹ ਆਪਣੇ ਹਿਰਦੇ ਨੂੰ ਸਰਲ ਕਰਕੇ ਬੋਲਿਆ।
ਸ਼੍ਰੀ ਨਾਨਕ ਸੰਗ ਮੇਲ ਸੁਹੇਲਾ,
ਕਹਿਣ ਲੱਗਾ ਸਿੱਧੋ ਤੁਹਾਨੂੰ ਪਤਾ ਹੈ ਕਿ ਆਪਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਮਿਲੇ ਸੀ, ਉਹਨਾਂ ਨਾਲ ਸਾਡਾ ਮਿਲਾਪ ਬੜਾ ਸੁਖਦਾਈ ਮੇਲ ਹੋਇਆ। ਪਹਿਲਾਂ ਤਾਂ ਚਲੋ ਵਿਚਾਰਾਂ ਹੋਈਆਂ, ਗੋਸ਼ਟਾਂ ਹੋਈਆਂ, ਪਰ ਬਾਅਦ ਵਿੱਚ ਉਹਨਾਂ ਦੇ ਨਾਲ ਸਾਡਾ ਮਿਲਾਪ ਹੋਇਆ ਤੇ ਬੜਾ ਸੁਖਦਾਈ ਮਿਲਾਪ ਹੋਇਆ।
ਭਇਓ ਜਬੇ ਸਿੱਧ ਗਨ ਸੋ ਇਕੇਲਾ,
ਉਹ ਇਕੱਲੇ ਸੀ, ਆਪਾਂ ਸਾਰੇ ਸਿੱਧ ਇਕੱਠੇ ਸੀ, ਤੁਹਾਨੂੰ ਪਤਾ ਹੀ ਇਸ ਗੱਲ ਦਾ ਕਿ ਤੁਸੀਂ ਸਾਰੇ ਇਕੱਠੇ ਸੀ, ਉਹ ਇਕੱਲੇ ਸਨ।
ਜਿਨਕੇ ਮਨ ਮੈਂ ਮਾਨ ਮਹਾਨਾ,
ਜਿਹੜੇ ਤੁਹਾਡੇ ਚੋ ਸਿੱਧ ਮਾਨੀ ਸੀ, ਹੰਕਾਰੀ ਸਨ।
ਸਭ ਮਿਲ ਮਹਾ ਬਾਦ ਕੋ ਠਾਨਾ,
ਮਾਨੀ ਤੇ ਹੰਕਾਰੀ ਸਿੱਧਾਂ ਨੇ ਰਲ ਕੇ ਗੁਰੂ ਨਾਨਕ ਸਾਹਿਬ ਨਾਲ ਬਹੁਤ ਵਾਦ ਕੀਤਾ, ਉਹਨਾਂ ਨਾਲ ਝਗੜਾ ਵੀ ਕੀਤਾ, ਉਹਨਾਂ ਨਾਲ ਚਰਚਾ ਵੀ ਕੀਤੀ।
ਅਜ਼ਮਤ ਜੁੱਤ ਚਰਚਾ ਕਰ ਹਾਰੇ,
ਕਈਆਂ ਨੇ ਆਪਣੀਆਂ ਅਜਮਤਾਂ ਕਰਾਮਾਤਾਂ ਰਿੱਧੀਆਂ ਸਿੱਧੀਆਂ ਵਿਖਾ ਕੇ ਉਹਨਾਂ ਨੂੰ ਖਰਾਣਾ ਚਾਹਿਆ ਪਰ ਉਹ ਆਪ ਹਾਰ ਗਏ। ਪਰ ਗੁਰੂ ਨਾਨਕ ਸਾਹਿਬ ਸੱਜੇ ਪਾਤਸ਼ਾਹ ਜੀ ਸਭ ਵਿੱਚ ਜੇਤੂ ਰਹੇ।
ਬਾਰ ਬਾਰ ਅਭਿਮਾਨੀ ਉਤਾਰੇ,
ਹਾਲਾਂਕਿ ਇੱਕ ਵਾਰੀ ਨਹੀਂ ਕਈ ਵਾਰੀ ਉਹ ਸਿੱਧ ਜਗਏ। ਉਹਨਾਂ ਦਾ ਮਾਣ ਉਹਨਾਂ ਦਾ ਹੰਕਾਰ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਲਾਇਆ, ਨਿਰੁੱਤਰ ਕੀਤਾ।
ਭੰਗਰ ਨਾਥ ਅਰਿਓ ਨੇ ਮਾਨਾ,
ਆ ਭੰਗਰ ਨਾਥ ਬੈਠਾ ਕੋਲ ਹੀ ਸੀ, ਕਹਿੰਦੇ ਕਿੱਡਾ ਮਾਨੀ ਹੈ, ਕਿੱਡਾ ਹੰਕਾਰੀ, ਇਹਨੂੰ ਮੈਂ ਕਿਹਾ ਸੀ ਵੀ ਬਸ ਕਰੋ ਪਰ ਇਹ ਨਹੀਂ ਮੰਨਿਆ।
ਮਾਰ ਖਾਏ ਕਰ ਬੰਧਨ ਠਾਨਾ,
ਇਹਨੇ ਵੀ ਗੁਰੂ ਨਾਨਕ ਸਾਹਿਬ ਕੋਲੋਂ ਫਿਰ ਮੂੰਹ ਦੀ ਖਾਧੀ, ਫਿਰ ਇਹਨੇ ਮੱਥਾ ਟੇਕਿਆ, ਉਹਨਾਂ ਨੂੰ ਨਮਸਕਾਰ ਕੀਤੀ।
ਸਿੱਧ ਗੋਸ਼ਟ ਕਰ ਸਭ ਹਰ ਖਾਏ,
ਸਾਰੇ ਸਿੱਧਾਂ ਨੇ ਉਹਨਾਂ ਨਾਲ ਗੋਸ਼ਟ ਕੀਤੀ, ਵਿਚਾਰ ਹੋਈ, ਸਭ ਖੁਸ਼ ਹੋਏ, ਸਭ ਪ੍ਰਸੰਨ ਹੋਏ।
ਸਗਰੇ ਸਿੱਧਨ ਸੀਸ ਨਿਵਾਏ,
ਸਭ ਸਿੱਧਾਂ ਨੇ ਉਹਨਾਂ ਅੱਗੇ ਸੀਸ ਝੁਕਾ ਕੇ ਕਿਹਾ, ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ, ਕਹਿ ਕੇ ਸਭ ਨੇ ਸੀਸ ਝੁਕਾਇਆ।
ਸੁਨ ਭੰਗਰ ਕ੍ਰੋਧੀ ਉਰ ਪਾਰਾ,
ਸਾਰੇ ਭੰਗਰ ਨਾਥ ਬੜਾ ਕ੍ਰੋਧੀ ਹੈ, ਹੰਕਾਰੀ ਹੈ।
ਨੈ ਗੋਰਖ ਕੋ ਬਾਕ ਸਹਾਰਾ,
ਗੋਰਖ ਨਾਥ ਨੇ ਗੱਲ ਕਹੀ ਨਾ ਵੀ ਇਹਨੇ ਵੀ ਮੱਥਾ ਟੇਕਿਆ ਸੀ ਗੁਰੂ ਨਾਨਕ ਸਾਹਿਬ ਨੂੰ ਤੇ ਫਿਰ ਉਹ ਹੰਕਾਰਿਆ ਹੋਇਆ, ਉਹਨੂੰ ਇਹ ਗੋਰਖ ਨਾਥ ਦੀ ਗੱਲ ਚੰਗੀ ਨਾ ਲੱਗੀ ਕਹੀ ਹੋਈ।
ਕੈਤ ਪਿਓ ਸੋ ਗ੍ਰਿਸਤ ਮਜਾਰੇ,
ਕਹਿਣ ਲੱਗਾ ਗੋਰਖ ਜੀ ਉਹ ਗ੍ਰਿਸਤੀ ਲੋਕ ਨੇ, ਅਸੀਂ ਆ ਵਿਅੰਗਮ ਸਾਧ ਜਤੀ, ਉਹ ਗ੍ਰਿਸਤੀ ਨੇ।
ਯੋਗ ਸਾਧਨਾ ਬ੍ਰਿਕਤ ਹਮਾਰੇ,
ਅਸੀਂ ਯੋਗ ਸਾਧਨਾ ਕਰਨ ਵਾਲੇ ਵਿਰਕਤ ਮਹਾਂਪੁਰਖ ਹਾਂ।
ਅਸਮੰਜਸ ਅਸ ਰੀਤ ਚਲਾਈ,
ਅਸਮੰਜਸ ਰੀਤ ਉਹਨਾਂ ਨੇ ਚਲਾਈ ਆ ਗ੍ਰਿਸਤੀ ਬਣ ਕੇ।
ਜਿਸ ਕੋ ਗੁਰ ਕਹਿ ਗਰੀਬ ਨਿਵਾਈ,
ਉਹਨੂੰ ਗੁਰੂ ਕਹਿ ਕੇ ਤੁਸੀਂ ਉਹਨਾਂ ਨੂੰ ਸੀਸ ਝੁਕਾਇਆ, ਮੱਥਾ ਟੇਕਿਆ।
ਤਿੰਨ ਕੋ ਪਿਖ ਰੁੱਖ ਬੰਧਨ ਧਾਰੀ,
ਤੁਹਾਡਾ ਰੁੱਖ ਵੇਖ ਕੇ ਮੈਂ ਵੀ ਮੱਥਾ ਟੇਕ ਦਿੱਤਾ ਵੀ ਜੇ ਸਾਡਾ ਗੁਰੂ ਹੀ ਉਹਨਾਂ ਨੂੰ ਮੱਥਾ ਟੇਕੀ ਜਾਂਦਾ ਤੇ ਕਹਿੰਦਾ ਫਿਰ ਮੈਂ ਵੀ ਟੇਕ ਦਿੱਤਾ ਸੀ, ਮੇਰਾ ਮਨ ਥੋੜੀ ਕਰਦਾ ਸੀ ਉਹਨਾਂ ਨੂੰ ਮੱਥਾ ਟੇਕਣ ਨੂੰ। ਚਲੋ ਗੋਰਖ ਨਾਥ ਨੇ ਤੁਸੀਂ ਮੱਥਾ ਟੇਕ ਦਿੱਤਾ ਸਾਡੇ ਗੁਰੂ ਨੇ, ਕਹਿੰਦੇ ਫਿਰ ਮੈਨੂੰ ਵੀ ਟੇਕਣਾ ਪਿਆ, ਨਹੀਂ ਤਾਂ ਮੈਂ ਨਹੀਂ ਸੀ ਮੱਥਾ ਟੇਕਦਾ।
ਨਹੀਂ ਤਾਂ ਭੰਗਰ ਕਿਸ ਨਿਵੇਂ ਅਗਾਰੀ,
ਮੈਂ ਭੰਗਰ ਨਾਥ ਹੁੰਦਾ ਮੈਂ ਨਿਵਦਾ ਕਿਸੇ ਅੱਗੇ, ਮੇਰਾ ਸਿਰ ਕਿਤੇ ਭਲਾ ਚੁੱਕ ਸਕਦਾ ਸੀ, ਇਹ ਤਾਂ ਤੂੰ ਮੱਥਾ ਟੇਕਿਆ ਸੀ ਗੋਰਖ, ਮੈਂ ਤਾਂ ਟੇਕਿਆ ਸੀ।
ਬੋਲਿਓ ਮੰਗਲ ਨਾਥ ਸੁਜਾਨਾ,
ਲਾਗੇ ਮੰਗਲ ਨਾਥ ਬੜਾ ਸੁਜਾਨ ਬੋਲਿਆ।
ਸਭ ਮੈਂ ਓਜ ਕਰੇ ਜੋ ਬਖਾਨਾ,
ਕਹਿਣ ਲੱਗਾ ਮੰਗਲ ਨਾਥ ਉਹ ਭੰਗਰ ਨਾਥ ਜਿਹੜਾ ਆਪਣਾ ਬਲ ਤੂੰ ਹੁਣ ਦੱਸਦਾ,
ਜਿਸ ਕੋ ਉਚਿਤ ਸੁਕਰ ਦਿਖਰਾਵੇ,
ਜੇ ਤੇਰੇ ਚ ਹੈ ਤੇ ਫਿਰ ਵਿਖਾ ਲੈ ਕਰਕੇ, ਤੂੰ ਗੁਰੂ ਨਾਨਕ ਸਾਹਿਬ ਨੂੰ ਵੀ ਵਿਖਾਇਆ ਸੀ, ਖੜਾਵ ਤੇਰੇ ਸਿਰ ਚ ਹੀ ਪੈਂਦੀ ਸੀ ਨਾ, ਯਾਦ ਨਹੀਂ ਤੈਨੂੰ ਭੁੱਲ ਗਿਆ, ਉਹ ਖੜਾਵ ਜਦੋਂ ਉਹਨਾਂ ਨੇ ਚਲਾਈ ਸੀ ਤੇਰੇ ਸਿਰ ਚ ਸਭ ਤੋਂ ਵੱਧ ਵੱਜੀਆਂ ਸੀ ਗੁਰੂ ਨਾਨਕ ਸਾਹਿਬ ਦੀਆਂ ਖੜਾਵਾਂ, ਕਹਿੰਦੇ ਤੂੰ ਹੀ ਸੀ ਨਾ ਉਹ ਕਿ ਹੋਰ ਸੀ ਕੋਈ, ਹੁਣ ਆਪਣਾ ਤੂੰ ਬਲ ਵਿਖਾਉਣਾ।
ਬਿਨਾਂ ਕਹੇ ਦੀਰਘ ਜਸ ਪਾਵੇ,
ਬਿਨਾਂ ਕਿਹਾ ਤੂੰ ਵੱਡਾ ਦੀਰਘ ਜਸ ਪ੍ਰਾਪਤ ਕਰਨਾ ਚਾਹੁੰਦਾ।
ਬੋਲਿਓ ਪਰਤਰ ਹੈ ਇਹ ਕਾਲ,
ਅੱਗੇ ਪਰਥਰ ਜੀ ਬੋਲੇ, ਕਹਿਣ ਲੱਗੇ ਹੁਣ ਵੀ ਵੱਡਾ ਹੈ।
ਹੋਰਾ ਪੱਖ ਪਰਿਓ ਹਮ ਹਾਲ,
ਕਹਿਣ ਲੱਗੇ ਭੰਗਰ ਨਾਥ ਹਾਲੇ ਕਿਹੜਾ ਕੁਝ ਵਿਗੜ ਗਿਆ, ਜੇ ਉਦੋਂ ਨੀ ਤੂੰ ਕੁਝ ਕਰ ਸਕਿਆ ਹੁਣ ਕਰ ਲੈ, ਹੁਣ ਆਪਣਾ ਪੱਖ ਹੌਲਾ, ਜਿਹੜੀ ਉਹ ਜਗ੍ਹਾ ਸੀ ਗੋਰਖ ਮਤੇ ਦੀ ਉਹਨਾਂ ਨੇ ਲੈ ਲਈ ਹੈ, ਨਾਨਕ ਮਾਤਾ ਪ੍ਰਗਟ ਹੋ ਗਿਆ, ਹੁਣ ਆਪਣਾ ਪੱਖ ਹੌਲਾ, ਜੇ ਤੇਰੇ ਕੋਲ ਕੋਈ ਤਾਣ ਚੱਲਦਾ ਤੇ ਹੁਣ ਚਲਾ ਲੈ, ਹੁਣ ਕਿਹੜਾ ਕੁਝ ਵਿਗੜ ਗਿਆ, ਹਾਲੇ ਕਿਹੜਾ ਮੌਕਾ ਨਹੀਂ ਹੈ, ਹੁਣ ਵੀ ਮੌਕਾ ਭੰਗਰ ਨਾਥ, ਜੇ ਤੂੰ ਸੰਭਾਲਣਾ ਤੇ ਸੰਭਾਲ ਲੈ।
ਆਪ ਗੁਰੂ ਨਾਨਕ ਪੀ ਨਾਈ,
ਹੁਣ ਤਾਂ ਗੁਰੂ ਨਾਨਕ ਸਾਹਿਬ ਵੀ ਕੋਈ ਨੀ ਇੱਥੇ,
ਥਾਨ ਛੁਰਾਵੋ ਅਬ ਤੇ ਪਾਈ,
ਹੁਣ ਕੀ ਹੋ ਗਿਆ, ਹੁਣ ਤਾਂ ਛੇਵੇਂ ਪਾਤਸ਼ਾਹ ਆਏ ਨੇ, ਜਾ ਕੇ ਜਗ੍ਹਾ ਛੁਡਾਣੀ ਹੈ ਆਪਣੀ ਛੁਡਾ ਲੈ, ਆਪਣਾ ਪੱਖ ਭਾਰਾ ਕਰ ਲੈ ਜਿਹੜਾ ਹੌਲਾ ਹੋ ਗਿਆ।
ਝੰਗਰ ਆਦਿਕ ਮਾਨੀ ਜੇ,
ਲਾਗੇ ਝੰਗਰ ਨਾਥ ਬੈਠਾ ਹੈ, ਵੀ ਭੰਗਰ ਨਾਥ ਦਾ ਉਸਤਾਦ ਸੀ, ਜਿੰਨਾ ਹੰਕਾਰੀ ਉਹ ਓਨਾ ਇਹ ਸੀ, ਕਹਿੰਦਾ ਜਰੂਰ ਅਸੀਂ ਤਾਂ ਇਹ ਕੰਮ ਜਰੂਰ ਕਰਾਂਗੇ।
ਸਭ ਨੇ ਕਹਿਓ ਕਿਉਂ ਨਾ ਹਮ ਲਏ,
ਕਹਿੰਦੇ ਕਿਉਂ ਨਾ ਲਵਾਂਗੇ, ਅਸੀਂ ਆਪਣੀ ਜਗ੍ਹਾ ਵਾਪਸ ਲਵਾਂਗੇ।
ਗੋਰਖ ਹੱਸਿਓ ਜਾਨ ਹੰਕਾਰੀ,
ਗੋਰਖ ਨਾਥ ਨੇ ਵੇਖਿਆ ਵੀ ਇਹਨਾਂ ਦੇ ਅੰਦਰ ਹੰਕਾਰ ਹਾਲੇ ਗਿਆ ਨਹੀਂ, ਗੋਰਖ ਨਾਥ ਜੀ ਤਾਂ ਜਾਣਦੇ ਸੀ ਵੀ ਗੁਰੂ ਨਾਨਕ ਸਾਹਿਬ ਤੇ ਛੇਵੇਂ ਪਾਤਸ਼ਾਹ ਚ ਫਰਕ ਥੋੜੀ ਹੈ, ਇਹ ਵੀ ਛੇਵੇਂ ਗੁਰੂ ਨਾਨਕ ਸਾਹਿਬ ਨੇ ਜਿਹੜੇ ਆਏ ਨੇ, ਇਹ ਸਮਝਦੇ ਆ ਵੀ ਸ਼ਾਇਦ ਇਹ ਉਹ ਤਾਕਤ ਦੇ ਮਾਲਕ ਨਹੀਂ ਹੋਣੇ ਜਿਹੜੀ ਤਾਕਤ ਗੁਰੂ ਨਾਨਕ ਸਾਹਿਬ ਕੋਲ ਸੀ। ਗੋਰਖਨਾਥ ਨੂੰ ਪਤਾ ਸੀ ਵੀ ਇਹਨਾਂ ਦੇ ਮਨ ਚ ਭਰਮ ਹੈ, ਉਹ ਹੱਸਿਆ ਵੀ ਮੁਸਕਰਾਇਆ ਵੀ,
ਨੈ ਇਨ ਸੰਤਨ ਕੀ ਮਤ ਤਾਰੀ,
ਇਹਨਾਂ ਵਿੱਚ ਸੰਤਾਂ ਵਾਲੀ ਬਿਰਤੀ ਕੋਈ ਨੀ। ਸੰਤ ਬਣੇ ਜ਼ਰੂਰ ਨੇ ਪਰ ਸੰਤਾਂ ਵਾਲੇ ਲੱਛਣ ਕੋਈ ਨੀ ਨਾ ਸਿੱਧਾਂ ਵਿੱਚ।
ਜਿਮ ਜਗ ਮੈਂ ਪੱਖਵਾਦ ਹੰਕਾਰ,
ਸੰਸਾਰ ਚ ਪੱਖਵਾਦੀ ਲੋਕ ਹੁੰਦੇ ਨੇ, ਹੰਕਾਰੀ ਲੋਕ ਹੁੰਦੇ ਨੇ, ਉਦਾਂ ਦੀ ਇਹਨਾਂ ਦੀ ਬਿਰਤੀ ਆ। ਸਿੱਧ ਬਣ ਕੇ ਵੀ ਇਹਨਾਂ ਦਾ ਹੰਕਾਰ ਨਹੀਂ ਗਿਆ।
ਸਗਰੇ ਧਰਿਓ ਨਾ ਤਜੇ ਬਿਕਾਰ,
ਸੰਸਾਰੀ ਲੋਕਾਂ ਵਾਂਗੂ ਹੀ ਹੰਕਾਰ ਦੀ ਬਿਰਤੀ ਧਾਰਨ ਕੀਤੀ, ਉਹਨੂੰ ਨਹੀਂ ਤਿਆਗਿਆ।
ਮਾਨ ਹਾਨ ਬੋ ਭਾਈ ਅਗਾਰੀ,
ਪਹਿਲਾਂ ਵੀ ਇਹਨਾਂ ਦਾ ਮਾਨ ਕਿੰਨੀ ਵਾਰੀ ਤੋੜਿਆ ਗੁਰੂ ਨਾਨਕ ਸਾਹਿਬ ਨੇ।
ਹੋਈ ਲੱਜਤ ਅਬ ਸੰਕਟ ਭਾਰੀ,
ਹੁਣ ਵੀ ਇਹਨਾਂ ਦਾ ਮਾਨ ਹੀ ਟੁੱਟਣਾ, ਲੱਜਤ ਹੋ ਕੇ ਸ਼ਰਮਿੰਦਾ ਹੋ ਕੇ ਆਉਣਗੇ। ਚਲੋ ਤਾਂ ਵੀ ਚੰਗਾ, ਜੇ ਹੁਣ ਵੀ ਇਹਨਾਂ ਦਾ ਮਾਨ ਟੁੱਟ ਜਾਏ, ਇਹਨਾਂ ਨੂੰ ਸ਼ਰਮ ਆ ਜਾਏ ਆਪਣੀ ਕਰਤੂਤ ਤੇ, ਤਾਂ ਵੀ ਇਹਨਾਂ ਦਾ ਭਲਾ ਹੋਵੇਗਾ।
ਤਉ ਹੋਏ ਗੁਣ ਦੁਖਨ ਜਾਏ,
ਗੁਣ ਵਾਲਾ ਹੀ ਕੰਮ ਹੈ, ਮੈਂ ਰੋਕਣਾ ਨਹੀਂ ਇਹਨਾਂ ਨੂੰ। ਵੀ ਜਾਂਦੇ ਆ ਤੇ ਜਾਣ ਦਿਓ ਵੀ ਜੇ ਇਹਨਾਂ ਨੇ ਆਪਣਾ ਹੰਕਾਰ ਗਵਾਣਾ ਹੀ ਹੈ, ਆਪਣਾ ਮਾਨ ਗਵਾਣਾ ਹੀ ਹੈ, ਤਾਂ ਏਦਾਂ ਹੀ ਗਵਾਚਣਾ। ਜਦੋਂ ਜਾਣਗੇ ਉੱਥੇ ਜ਼ੋਰ ਨਹੀਂ ਚੱਲਣਾ ਛੇਵੇਂ ਪਾਤਸ਼ਾਹ ਕੇ, ਆਪੇ ਨਿੰਮੋ ਝੂਣੇ ਹੋ ਕੇ ਲੱਜਤ ਹੋ ਕੇ ਆਵਣਗੇ, ਔਰ ਇਹਨਾਂ ਦਾ ਹਿਰਦਾ ਸ਼ੁੱਧ ਹੋਵੇਗਾ।
ਇਮਲਕ ਪਾਖਤ ਭਇਓ ਰਜਾਏ,
ਇਹਨਾਂ ਜਾਣ ਕੇ ਗੋਰਖਨਾਥ ਨੇ ਇਹਨਾਂ ਨੂੰ ਆਗਿਆ ਦੇ ਦਿੱਤੀ, ਕਹਿੰਦਾ ਭੰਗਰਨਾਥ ਜਾ, ਤੂੰ ਹੈ ਇਹਨਾਂ ਦਾ ਸਾਰਿਆਂ ਦਾ ਲਾਣੇਦਾਰ, ਤੂੰ ਲੈ ਜਾ ਜਿਹੜੇ ਜਿਹੜੇ ਬੰਦੇ ਲਿਜਾਣੇ ਆਪਣੇ ਨਾਲ।
ਜੇ ਥਲ ਜਾਏ ਛੁਰਾਓ ਆਜ,
ਜਾ ਕੇ ਜੇ ਤੂੰ ਉਹ ਜਗ੍ਹਾ ਛੁੜਾ ਲਵੇ।
ਸਭ ਸਿੱਧਨ ਕੋ ਸੁਧਰੇ ਕਾਜ,
ਸਾਰੇ ਸਿੱਧਾਂ ਦਾ ਕੰਮ ਸੁਧਰੇਗਾ, ਤੁਹਾਡਾ ਪੱਖ ਭਾਰਾ ਹੋ ਜਾਏਗਾ ਜਿਹੜਾ ਤੁਹਾਡੇ ਮੁਤਾਬਕ ਹੌਲਾ ਹੋ ਗਿਆ।
ਬਦੇ ਬ੍ਰਿੰਦ ਮੈਂ ਬਹੁ ਵਡਿਆਈ,
ਤੁਹਾਡੀ ਬਹੁਤ ਵਡਿਆਈ ਹੋਵੇਗੀ ਭੰਗਰਨਾਥ, ਜੇ ਤੂੰ ਜਗ੍ਹਾ ਛੁਡਾ ਲਈ ਨਾ, ਤੇਰਾ ਬਹੁਤ ਸਨਮਾਨ ਹੋਵੇਗਾ ਸਿੱਧ ਮੰਡਲੀ ਵਿੱਚ।
ਆਚੀ ਬਾਤ ਕਰੋ ਸਹਿਸਾਈ,
ਜਾ ਜਾ ਕੇ ਚੰਗੀ ਗੱਲ ਕਰੀ, ਭਲੀ ਗੱਲ ਕਰੀ।
ਪਚ ਗੋਰਖ ਕੇ ਨਿਜੀ ਅਨੁਸਾਰੇ,
ਜਦੋਂ ਗੋਰਖਨਾਥ ਨੇ ਆਗਿਆ ਦੇ ਦਿੱਤੀ, ਭੰਗਰ ਬੜਾ ਖੁਸ਼ ਹੋਇਆ ਵੀ ਮੇਰੇ ਅਨੁਸਾਰ ਹੀ ਹੋ ਕੇ ਗੋਰਖਨਾਥ ਨੇ ਗੱਲ ਕਹਿ ਦਿੱਤੀ ਹੈ।
ਸੁਣ ਕਰ ਮਾਨੀ ਸਿੱਧ ਸਿਧਾਰੇ,
ਕਈ ਸਿੱਧ ਤਿਆਰ ਹੋ ਗਏ ਤੇ ਚੱਲ ਕੇ ਜਾਣ ਵਾਸਤੇ ਚੱਲ ਪਏ।
ਜਹਾਂ ਗੁਰੂ ਕੋ ਲੱਗਿਓ ਦੀਵਾਨ,
ਜਿੱਥੇ ਦਿਨ ਵੇਲੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਦਾ ਦੀਵਾਨ ਸਜਿਆ ਹੋਇਆ ਸੀ।
ਚੱਲ ਆਏ ਆਦੇਸ਼ ਬਖਾਨ,
ਆਏ ਚੱਲ ਕੇ ਮਹਾਰਾਜ ਜੀ ਦੇ ਦੀਵਾਨ ਚ ਆ ਕੇ ਕਹਿੰਦੇ, ਗੁਰੂ ਜੀ ਆਦੇਸ਼ ਆਦੇਸ਼, ਏਦਾਂ ਬੋਲੇ।
ਸੁਣ ਬੋਲੇ ਸਤਿਗੁਰ ਜਗਤੇਸ਼,
ਪਹਿਲੇ ਜਾਮੇ ਚ ਜਿਵੇਂ ਗੁਰਦੇਵ ਨੇ ਕਿਹਾ ਸੀ, ਛੇਵੇਂ ਜਾਮੇ ਚ ਓਦਾਂ ਹੀ ਜਵਾਬ ਦਿੱਤਾ, ਕਿਹਾ ਆਦੇਸ਼ ਦਿਸਾ ਆਦੇਸ਼, ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਆਦੇਸ਼ ਦਿਸਾ ਆਦੇਸ਼, ਇਹੋ ਜਵਾਬ ਦਿੱਤਾ।
ਹੋਏ ਆਦੇਸ਼ ਦਿਸੈ ਆਦੇਸ਼,
ਮਹਾਰਾਜ ਜੀ ਕਹਿੰਦੇ ਉਸੇ ਨੂੰ ਆਦੇਸ਼ ਹੈ ਜਿਹਦੀ ਆਗਿਆ ਚ ਸਾਰਾ ਸੰਸਾਰ ਚੱਲਦਾ ਹੈ।
ਗੁਰ ਸਮੀਪ ਸਨ ਮੁਕੋ ਏ ਬੈਸੇ,
ਸਤਿਗੁਰਾਂ ਦੇ ਕੋਲ ਆ ਕੇ ਸਾਰੇ ਸਿੱਧ ਮਹਾਰਾਜ ਜੀ ਦੇ ਕੋਲ ਬੈਠ ਗਏ।
ਸਿਰ ਮੁੰਡ ਤੋਂ ਇਹ ਹੰਡੀਆ ਜੈਸੇ,
ਫਿਰ ਇਹਨਾਂ ਦੇ ਮੁੰਨੇ ਹੋਏ, ਵਾਲ ਕੋਈ ਨੀ ਇਹਨਾਂ ਚ, ਕਈ ਸਿੱਧ ਇਹੋ ਜੇ, ਕਹਿੰਦੇ ਏਦਾਂ ਲੱਗਦਾ ਸੀ ਜਿਵੇਂ ਹਾਂਡੀਆਂ ਨੀ ਪਈਆਂ ਹੁੰਦੀਆਂ, ਘੜੇ ਮੂਧੇ ਮਾਰੇ ਹੁੰਦੇ, ਏਦਾਂ ਘੜਿਆਂ ਵਾਂਗੂ ਹਾਂਡੀਆਂ ਵਾਂਗੂ ਇਹਨਾਂ ਦੇ ਸਿਰ ਦਿਸਦੇ, ਟਿੰਡਾਂ ਦਿਸਦੀਆਂ।
ਮੁੰਦਰਾ ਫਟਕ ਸ਼੍ਰਵਣ ਮੈਂ ਡਾਰੀ,
ਕੰਨਾਂ ਚ ਇਹਨਾਂ ਨੇ ਫਟਕ ਦੀਆਂ ਬਲੌਰ ਦੀਆਂ ਮੁੰਦਰਾਂ ਪਾਈਆਂ, ਕੰਨ ਪਾੜ ਕੇ।
ਭਸਮ ਲਗੇ ਚੋਰੀ ਤਨ ਤਾਰੀ,
ਸਰੀਰ ਤੇ ਧੂਸਰ ਜੇ ਹੋਏ, ਸਵਾਹ ਮਲੀ ਹੋਈ, ਗਲਾਂ ਚ ਝੋਲੀਆਂ ਪਾਈਆਂ ਹੋਈਆਂ ਇਹਨਾਂ ਸਿੱਧਾਂ ਨੇ।
ਸੇਲੀ ਮੇਲੀ ਕੱਟ ਲੰਗੋਟੀ,
ਗਲ ਵਿੱਚ ਉਹਨਾਂ ਦੀ ਮਾਲਾ ਪਾਈ ਸੇਲੀ, ਤੇ ਤੇੜ ਇਹਨਾਂ ਨੇ ਲੰਗੋਟ ਪਾਏ ਹੋਏ ਨੇ, ਲੰਗੋਟ ਧਾਰਨ ਕੀਤੇ ਹੋਏ ਨੇ।
ਅਸਤਨ ਬੇਕ ਤਉ ਇਛ ਖੋਟੀ,
ਭਾਵੇਂ ਭੇਖ ਸਾਧਾਂ ਵਾਲਾ, ਭੇਖ ਸੰਨਿਆਸੀਆਂ ਵਾਲਾ, ਭੇਖ ਯੋਗੀਆਂ ਵਾਲਾ, ਪਰ ਮਨਸਾ ਖੋਟੀ ਹੈ। ਪਰ ਉਹ ਭੇਖ ਸੰਤਾਂ ਸਾਧਾਂ ਵਾਲਾ ਜਿਹੜਾ ਆਮ ਉਸ ਵੇਲੇ ਪ੍ਰਚਲਿਤ ਸੀ ਉਹ ਹੈ, ਪਰ ਹਿਰਦੇ ਚ ਇੱਛਾ ਖੋਟੀ ਹੈ।
ਸਭ ਸਿੱਧਾਂ ਕੇ ਬਲ ਹੈ ਪਾਰੇ,
ਰਿੱਧੀਆਂ ਬੜੀਆਂ ਇਹਨਾਂ ਕੋਲ, ਸਿੱਧੀਆਂ ਦਾ ਬਲ ਇਹਨਾਂ ਦੇ ਕੋਲ ਬਹੁਤ ਹੈ।
ਹੱਥ ਬਿਰਾਗਣ ਫੋਰੀ ਤਾਰੇ,
ਕਿਸੇ ਨੇ ਹੱਥ ਚ ਬਿਰਾਗਣ ਫੜੀ ਹੋਈ ਹੈ। ਬਿਰਾਗਣ ਕਹਿੰਦੇ ਲੱਕੜ ਦਾ ਇੱਕ ਡੰਡਾ ਹੁੰਦਾ ਜਿਹਦੇ ਤੇ ਆਸਰਾ ਲੈ ਕੇ ਤਪ ਕਰਦੇ। ਇਦਾਂ ਕਿਸੇ ਨੇ ਫੋੜੀ ਧਾਰਨ ਕੀਤੀ ਹੋਈ ਹੈ।
ਸਤਿਗੁਰ ਸੋ ਭੰਗਰ ਤਬ ਕਹੇ,
ਭੰਗਰ ਨਾਥ ਜਿਹੜਾ ਨਾ ਸਾਰਿਆਂ ਦਾ ਲਾਣੇਦਾਰ ਸੀ, ਹੰਕਾਰਿਆ ਹੋਇਆ, ਉਹ ਬੋਲਿਆ
ਜਗ ਮੈਂ ਗ੍ਰਿਸ਼ਤੀ ਤੁਮ ਬਨ ਰਹੇ,
ਕਹਿਣ ਲੱਗਾ ਜੀ ਤੁਸੀਂ ਇਸ ਜਗਤ ਚ ਗ੍ਰਿਸ਼ਤੀ ਬਣ ਕੇ ਰਹਿ ਰਹੇ ਹੋ।
ਹਮ ਸਿੱਧ ਪਏ ਜਗਤ ਤੇ ਨਿਆਰੇ,
ਅਸੀਂ ਸੰਸਾਰ ਨਾਲੋਂ ਨਿਰਾਲੇ, ਅਸੀਂ ਸਿੱਧ ਲੋਕ ਹਾਂ, ਤੁਸੀਂ ਗ੍ਰਿਸ਼ਤੀ ਹੋ, ਅਸੀਂ ਸਿੱਧ ਹਾਂ।
ਭੋਗ ਵਿਖੇ ਤਿਆਗੇ ਸੁਖ ਪਾਰੇ,
ਅਸੀਂ ਸੰਸਾਰ ਦੇ ਜਿੰਨੇ ਭੋਗ ਪਦਾਰਥ ਨੇ ਉਹਨਾਂ ਨੂੰ ਤਿਆਗ ਦਿੱਤਾ ਹੈ।
ਹਮਰੇ ਸੰਗ ਤੁਮਾਰੋ ਅਰਨਾ,
ਸਾਡੇ ਵਰਗੇ ਸਿੱਧਾਂ ਨਾਲ ਸਾਧਾਂ ਨਾਲ ਤੁਹਾਡਾ ਅੜਨਾ।
ਅਸਮੰਜਸ ਨਰ ਬ੍ਰਿਧਗਨ ਬਰਨਾ,
ਇਹ ਠੀਕ ਨਹੀਂ ਹੈ, ਇਹ ਅਸਮੰਜਸ ਗੱਲ ਹੈ। ਤੁਸੀਂ ਗ੍ਰਿਸ਼ਤੀ ਲੋਕ, ਅਸੀਂ ਸਾਧ, ਸਾਧਾਂ ਦੇ ਨਾਲ ਤੁਹਾਡਾ ਗ੍ਰਿਸ਼ਤੀਆਂ ਦਾ ਅੜਨਾ ਇਹ ਠੀਕ ਨਹੀਂ ਹੈ। ਸਿਆਣੇ ਨੂੰ ਚੰਗੀ ਗੱਲ ਨਹੀਂ ਕਹਿੰਦੇ।
ਯਾ ਤੇ ਨਹੀਂ ਓਜ ਕਛ ਕੀਜੇ,
ਇਸ ਕਰਕੇ ਗੁਰੂ ਜੀ ਜੇ ਤੁਸੀਂ ਆਪਣਾ ਭਲਾ ਚਾਹੁੰਦੇ ਜੇ ਤੇ ਤੁਸੀਂ ਇੱਥੇ ਆਪਣਾ ਕੋਈ ਬਲ, ਆਪਣਾ ਕੋਈ ਓਜ ਨਾ ਵਿਖਾਓ।
ਗੋਰ
ਬੜਾ ਪੁਰਾਣਾ ਥਾਂ ਹੈ,
ਛਪਿਓ ਨਹੀਂ ਕੁਛ ਵਿਦਤ ਜਾਣਾ,
ਇਹ ਗੱਲ ਛੁਪੀ ਨਹੀਂ ਹੋਈ, ਸਾਰੇ ਜਗਤ ਵਿੱਚ ਪ੍ਰਗਟ ਹੈ।
ਸ੍ਰੀ ਹਰਗੋਬਿੰਦ ਵਿਕਸਤ ਨੈਣ,
ਗੁਰੂ ਹਰਗੋਬਿੰਦ ਸਾਹਿਬ ਦੇ ਨੇਤਰ ਕਮਲ ਖਿੜੇ ਹੋਏ, ਸਿੱਧਾਂ ਨੂੰ ਵੇਖ ਕੇ ਗੁਰਦੇਵ ਦੇ ਅੰਦਰ ਕੋਈ ਕਿਸੇ ਤਰ੍ਹਾਂ ਦਾ ਭੈ ਥੋੜੀ ਸੀ, ਵੇਰੇ ਦੀਆਂ ਸਿੱਧੀਆਂ ਦੇ ਮਾਲਕ ਹੈ, ਪਾਤਸ਼ਾਹ ਤਾਂ ਆਪ ਸਰਬ ਕਲਾ ਸਮਰੱਥ ਦੇਵ ਨੇ, ਮਹਾਰਾਜ ਜੀ ਦੇ ਨੇਤਰ ਖਿੜੇ ਹੋਏ ਨੇ, ਇਹਨਾਂ ਨੂੰ ਵੇਖਿਆ।
ਉੱਤਰ ਦੇਣ ਕੋ ਬੋਲੇ ਬੈਨ,
ਜਵਾਬ ਦੇਣ ਲਈ ਸਾਹਿਬ ਜੀ ਬੋਲੇ,
ਬੰਧਨ ਮੁਕਤ ਬੇਸ ਤੇ ਨਾਈ,
ਮਹਾਰਾਜ ਜੀ ਕਹਿੰਦੇ ਉਹ ਸਿੱਧੋ, ਬੰਧਨ ਮੁਕਤ ਕੋਈ ਭੇਖ ਧਾਰਨ ਕਰਕੇ ਨਹੀਂ ਹੋ ਜਾਂਦਾ, ਵੀ ਏਦਾਂ ਦਾ ਭੇਖ ਜਿਹੜਾ ਤੁਸੀਂ ਬਣਾਇਆ, ਏਦਾਂ ਦਾ ਭੇਖ ਬਣਾ ਕੇ ਕੋਈ ਬੰਧਨ ਮੁਕਤ ਨਹੀਂ ਹੋ ਜਾਂਦਾ।
ਬੰਦੇ ਤਨ ਹੰਤਾ ਜਿਨ ਮਾਈ,
ਉਹ ਬੰਧਨ ਚ ਹੀ ਹੁੰਦੇ ਨੇ ਜਿਨ੍ਹਾਂ ਦੇ ਅੰਦਰ ਤਨ ਹੰਗਤਾ ਹੈ, ਜਿਹੜੇ ਸਰੀਰ ਦੀ ਹੰਗਤਾ ਚ ਬੰਨੇ ਹੋਏ ਨੇ ਉਹ ਬੰਨੇ ਹੀ ਹੁੰਦੇ ਹਨ।
ਮਮਤਾ ਧਰਤ ਮਹਾ ਮਨ ਮਾਨੀ,
ਤੁਸੀਂ ਆਪਣੇ ਹਿਰਦੇ ਚ ਹਾਲੇ ਵੀ ਮਮਤਾ ਧਾਰਦੇ ਵੀ ਇਹ ਜ਼ਮੀਨ ਸਾਡੀ, ਇਹ ਜਗ੍ਹਾ ਸਾਡੀ, ਤੇ ਕਾਹਦੇ ਬੰਧਨ ਮੁਕਤ ਹੋ ਤੁਸੀਂ? ਹਾਂਜੀ,
ਲਖਿਓ ਨਾ ਰੂਪ ਨਾ ਦੁਬਿਧਾ ਹਾਨੀ,
ਨਾ ਤੁਸੀਂ ਆਪਣਾ ਸਵਰੂਪ ਜਾਣ ਸਕੇ ਹੋ, ਨਾ ਤੁਹਾਡੇ ਚੋ ਤੁਹਾਡੀ ਦੁਬਿਧਾ ਦੂਰ ਹੋਈ ਹੈ।
ਵੈਰ ਬੇਕ ਤਰ ਮਨ ਨੇ ਸਾਦਾ,
ਬਾਹਰੋਂ ਭੇਖ ਬਣਾ ਲਿਆ ਪਰ ਤੁਸੀਂ ਆਪਣੇ ਮਨ ਨੂੰ ਨਹੀਂ ਸਾਧਿਆ, ਆਪਣੇ ਮਨ ਨੂੰ ਕਾਬੂ ਨਹੀਂ ਕੀਤਾ।
ਸੋ ਕਬ ਛੁੱਟੇ ਨਾ ਬੰਧਨ ਬਾਦਾ,
ਕਦੇ ਨੀ ਛੁੱਟਦੇ ਜਿਹੜੇ ਮਨ ਕਾਬੂ ਨਹੀਂ ਕਰਦੇ, ਉਹ ਬੰਧਨ ਚ ਹੀ ਰਹਿੰਦੇ ਹਨ।
ਜਿਨਕੇ ਤਨ ਹੰਤਾ ਨਹੀਂ ਲੇਸ਼,
ਜਿਨ੍ਹਾਂ ਨੇ ਤਨ ਹੰਗਤਾ ਤਿਆਗ ਦਿੱਤੀ ਹੈ, ਜਿਨ੍ਹਾਂ ਦੇ ਅੰਦਰ ਸਰੀਰ ਦੀ ਹੰਗਤਾ ਦਾ ਲੇਸ਼ ਮਾਤਰ ਵੀ ਨਹੀਂ।
ਨਿਜ ਸਰੂਪ ਲਖ ਜਗਤੇ ਅਸ਼ੇਸ਼,
ਆਪਣੇ ਨਿਜ ਸਰੂਪ ਨੂੰ ਜਾਣ ਲੈਂਦੇ ਹੈ, ਔਰ ਉਸੇ ਸਵਰੂਪ ਨੂੰ ਸਾਰੇ ਜਗਤ ਵਿੱਚ ਵਰਤਦਾ ਵੇਖਦੇ ਨੇ।
ਮਮਤਾ ਗਈ ਨਾ ਪਈਤ ਕਹਾਂ,
ਉਹਨਾਂ ਅੰਦਰ ਮਮਤਾ ਹੁੰਦੀ ਨੀ ਕਿਸੇ ਪਦਾਰਥ ਦੀ, ਨਜ਼ਰ ਹੀ ਨਹੀਂ ਆਉਂਦੀ ਮਮਤਾ ਕਿੱਥੇ ਚਲੀ ਗਈ।
ਸੋ ਬਿਨ ਬੰਧਨ ਗਿਆਨੀ ਮਾਂ,
ਇਹੋ ਜਿਹੇ ਜਿਹੜੇ ਤਤਵ ਗਿਆਨੀ ਮਹਾਂਪੁਰਖ ਹੁੰਦੇ ਨੇ ਉਹ ਬੰਧਨ ਮੁਕਤ ਹੁੰਦੇ ਨੇ ਸਿੱਧੋ, ਉਹ ਭਾਵੇਂ ਗ੍ਰਿਸ਼ਤੀ ਹੋਵੇ ਤੇ ਭਾਵੇਂ ਗ੍ਰਿਸ਼ਤ ਦਾ ਤਿਆਗੀ ਹੋਵੇ।
ਭੇਖ ਦੇਖ ਬਿਰ ਮੈਂ ਅਣਜਾਣ,
ਤੁਹਾਡੇ ਇਹੋ ਜਿਹੇ ਭੇਖ ਵੇਖ ਕੇ ਅਣਜਾਣ ਲੋਕ ਭਰਮ ਸਕਦੇ ਹੈ ਕਿ ਵੇਖੋ ਜੀ ਇਹ ਸੰਤ ਨੇ, ਇਹ ਸਾਧ ਨੇ, ਇਹ ਸਿੱਧ ਨੇ, ਤੁਹਾਡਾ ਇਹ ਭੇਖ ਵੇਖ ਕੇ ਅਣਜਾਣ ਲੋਕ ਭਰਮ ਸਕਦੇ ਨੇ।
ਮਨ ਵਿਕਾਰ ਤੁਮਰੀ ਮਨ ਮਾਨ,
ਪਰ ਤੁਹਾਡੇ ਹਿਰਦੇ ਚ ਸਭ ਤੋਂ ਵੱਡਾ ਵਿਕਾਰ ਹੈ ਮਾਣ ਦਾ, ਹੰਕਾਰ ਦਾ, ਜਿਸ ਹੰਕਾਰ ਤੇ ਮਾਣ ਨੂੰ ਤੁਸੀਂ ਆਪਣੇ ਹਿਰਦੇ ਚ ਚੁੱਕੀ ਫਿਰਦੇ ਹੋ।
ਯਾ ਤੇ ਹੋਏ ਸਜਾਏ ਕੀ ਲਾਇਕ,
ਜਿਹੜੇ ਏਦਾਂ ਦੇ ਮਾਨੀ ਅਭਿਮਾਨੀ ਹੁੰਦੇ ਹੈ ਉਹ ਸਜ਼ਾ ਦੇ ਲਾਇਕ ਹੁੰਦੇ ਹਨ।
ਪੰਚਕ ਜਿਮ ਤਨ ਬੇਖ ਬਨਾਇਕ,
ਠੱਗਾਂ ਵਾਂਗੂ ਭੇਖ ਬਣਾਇਆ ਲੋਕਾਂ ਨੂੰ ਠੱਗਣ ਲਈ।
ਸੁਨਤ ਛੋਭ ਕਰ ਸਤਲ ਉਡਾਨੀ,
ਜਦੋਂ ਮਹਾਰਾਜ ਜੀ ਨੇ ਬਜਰ ਗਏ ਬੜੇ ਗੁੱਸੇ ਚ ਆਏ, ਉੱਡਣ ਲੱਗ ਪਏ ਸਿੱਧ ਜਿੰਨੇ ਸੀ, ਆਪਣੀਆਂ ਸਿੱਧੀਆਂ ਦਾ ਬਲ ਵਿਖਾਉਣ ਲਈ ਉੱਡਣ ਲੱਗ ਪਏ।
ਨਿਜ ਅਜਮਤ ਕੋ ਚਹਿ ਦਿਕਰਾਨੀ,
ਆਪਣੀ ਕਰਾਮਾਤ ਗੁਰੂ ਪਾਤਸ਼ਾਹ ਨੂੰ ਵਿਖਾਉਣਾ ਚਾਹੁੰਦੇ ਹੈ, ਜਿਵੇਂ ਟਟਹਿਣਾ ਗੁੱਸੇ ਚ ਆ ਕੇ ਕਹੇ ਮੈਂ ਸੂਰਜ ਨੂੰ ਆਪਣੀ ਰੋਸ਼ਨੀ ਵਿਖਾਉਣੀ ਹੈ, ਕੀ ਵਿਖਾਏਗਾ ਸੂਰਜ ਨੂੰ, ਏਦਾਂ ਇਹ ਗੁੱਸੇ ਵਿੱਚ ਆਏ।
ਵਰਖਾ ਪਾਤਰ ਕੀ ਗਨ ਬਰਕਤ,
ਮੀਂਹ ਪਾਣਾ ਸ਼ੁਰੂ ਕੀਤਾ ਕਾਹਦਾ, ਪੱਥਰਾਂ ਦਾ, ਪੱਥਰਾਂ ਦੀ ਵਰਖਾ ਕਰਨੀ ਸ਼ੁਰੂ ਕਰ ਦਿੱਤੀ।
ਵੱਡੇ ਰੂਪ ਧਰ ਸਿੱਖਣ ਧਰਖਤ,
ਭਿਆਨਕ ਰੂਪ ਬਣਾ ਕੇ ਵੱਡੇ ਵੱਡੇ ਸਿੱਖਾਂ ਨੂੰ ਡਰਾਉਣ ਲੱਗੇ।
ਐਂਚਿਤ ਕੰਕਰ ਧੂੜ ਕਨੇਰੀ,
ਕਹਿੰਦੇ ਹਨੇਰੀ ਚਲਾ ਦਿੱਤੀ ਧੂੜ ਤੇ ਕੰਕਰਾਂ ਦੀ।
ਬਲ ਤੇ ਵਾਯੂ ਬਹੀ ਵਡੇਰੀ,
ਤੇਜ਼ੀ ਦੇ ਨਾਲ ਇਹਨਾਂ ਨੇ ਤੇਜ਼ ਹਨੇਰੀ ਚਲਾਈ।
ਅਧਿਕ ਪ੍ਰਕਾਸ਼ਿਤ ਉਲਕਾ ਡਾਰਤ,
ਅੱਗ ਦੇ ਗੋਲੇ ਸੱਟਣ ਲੱਗੇ ਜ਼ਮੀਨ ਉੱਤੇ।
ਮਾਰ ਲਿਓ ਇਨ ਬਦਨ ਪੁਕਾਰਤ,
ਜਿਵੇਂ ਆਕਾਸ਼ ਵਿੱਚੋਂ ਤਾਰੇ ਟੁੱਟ ਕੇ ਡਿੱਗਦੇ, ਨਾਲੇ ਕਹਿੰਦੇ ਮਾਰ ਦਿਓ ਇਹਨਾਂ ਨੂੰ, ਖਤਮ ਕਰ ਦਿਓ।
ਬੌਰ ਨ ਕਰੇ ਬਖੇਰਾ ਆਏ,
ਕਹਿੰਦੇ ਮੁੜ ਕੇ ਨਾ ਹੁਣ ਸਾਡੇ ਨਾਲੇ ਬਖੇੜਾ ਕਰਨ ਲੋ।
ਬੋਲਿਓ ਭੰਗਰ ਕ੍ਰੋਧ ਵਧਾਏ,
ਨਾਥ ਬੜਾ ਗੁੱਸੇ ਚ ਬੋਲਿਆ।
ਹਮਨੀ ਕੇ ਸਮਝਾਏ ਨ ਮਾਨੀ,
ਕਹਿੰਦੇ ਅਸੀਂ ਪਿਆਰ ਨਾਲ ਸਮਝਾਇਆ ਇਹਨਾਂ ਨੂੰ, ਇਹ ਨਹੀਂ ਮੰਨੇ।
ਕਰੇ ਚਮੋ ਜੁਤ ਅਵ ਤੋ ਹਾਨੀ,
ਕਹਿਣ ਲੱਗਾ ਗੁਰੂ ਜੀ ਹੁਣ ਤੁਹਾਡੀ ਸੈਨਾ ਸਮੇਤ ਤੁਹਾਨੂੰ ਮਾਰ ਦਿਆਂਗੇ।
ਨਾਈ ਤਤੂਰਨ ਜਾਓ ਪਲਾਈ,
ਹਾਲੇ ਵੀ ਭੱਜ ਜਾਓ ਇੱਥੋਂ, ਹਾਲੇ ਵੀ ਦੌੜ ਜਾਓ।
ਬੋਲਤ ਦਾਰੁਨ ਰੂਪ ਬਣਾਈ,
ਇਹ ਤਾਂ ਬੋਲਦਿਆਂ ਬੋਲਦਿਆਂ ਬੜਾ ਭਿਆਨਕ ਰੂਪ ਭੰਗਰ ਨਾਥ ਨੇ ਆਪਣਾ ਬਣਾ ਲਿਆ।
ਸ਼ੇਰ ਸਰਪ ਗਿਰ ਸਮ ਵਧ ਗਏ,
ਸ਼ੇਰ ਦਾ ਰੂਪ ਬਣ ਗਿਆ, ਕੋਈ ਸੱਪ ਬਣ ਤੁਰਿਆ। ਜਿਹੜੇ ਅਸਲ ਵਿੱਚ ਅੰਦਰੋਂ ਬਿਰਤੀ ਜਿਹੋ ਜੀ ਸੀ ਨਾ ਇਹਨਾਂ ਦੀ, ਉਹੀ ਕੁਝ ਬਣਨ ਲੱਗੇ।
ਦੇਖਤ ਸਿੱਖ ਬਿਸਮ ਉਰ ਪਾਏ,
ਇੰਨੇ ਸਿੱਖ ਬੈਠੇ ਸੀ ਗੁਰੂ ਸਾਹਿਬ ਕੋਲ, ਉਹ ਹੈਰਾਨ ਹੋ ਗਏ ਵੇਖ ਕੇ ਸਭ ਕੁਝ।
ਸੁਨਤ ਹੁਤੇ ਸ਼੍ਰੀ ਨਾਨਕ ਸਾਤ,
ਸੁਣਿਆ ਸੀ ਵੀ ਗੁਰੂ ਨਾਨਕ ਸਾਹਿਬ ਨੂੰ ਇਹ ਸਿੱਧ ਮਿਲੇ ਸੀ।
ਅਜ਼ਮਤ ਲਾਏ ਥਕੇ ਸਿੱਧ ਨਾਥ,
ਉਦੋਂ ਆਪਣੀਆਂ ਅਜ਼ਮਤਾਂ ਕਰਾਮਾਤਾਂ ਵਿਖਾ ਲਈਆਂ ਸੀ।
ਤਿਮ ਅਬ ਗੁਰੂ ਸੁਕੀਨ ਬਖੇਰਾ,
ਉਸੇ ਤਰ੍ਹਾਂ ਹੁਣ ਇਹਨਾਂ ਨੇ ਆ ਕੇ ਸਤਿਗੁਰੂ ਛੇਵੇਂ ਪਾਤਸ਼ਾਹ ਨਾਲ ਬਖੇੜਾ ਕੀਤਾ।
ਬੋਲੇ ਹਰ ਗੋਬਿੰਦ ਤਿਸ ਬੇਰਾ,
ਗੁਰੂ ਹਰਗੋਬਿੰਦ ਸਾਹਿਬ ਜੀ ਬੋਲੇ ਕਹਿਣ ਲੱਗੇ,
ਬੈਠੇ ਰਹੋ ਬਿਲੂਕ ਤਮਾਸ਼ਾ।
ਮਹਾਰਾਜ ਜੀ ਕਹਿੰਦੇ ਸਿੱਖੋ ਆਨੰਦ ਚ ਬੈਠੇ ਰਹੋ, ਡਰਨ ਦੀ ਲੋੜ ਨਹੀਂ, ਵੇਖੋ ਇਹਨਾਂ ਸਿੱਧਾਂ ਦੇ ਤਮਾਸ਼ੇ ਕੀ ਕਰਦੇ ਐ।
ਸਭ ਇਨ ਸ਼ਕਤੀ ਹੋਏ ਬਿਨਾਸ਼ਾ,
ਇਹਨਾਂ ਦੀ ਇਹ ਸ਼ਕਤੀ ਜਿਹੜੀ ਵਿਖਾਲਦੇ ਨੇ ਸਭ ਖਤਮ ਹੋ ਜਾਣੀ ਐ।
ਗੁਰ ਡੇਰੇ ਤੇ ਦੂਰ ਫਿਰੰਤੇ,
ਕਹਿੰਦੇ ਸਤਿਗੁਰੂ ਜੀ ਨੇ ਬਚਨ ਕਹੇ, ਹੁਣ ਜਿਹੜੇ ਸਿੱਧ ਸੀ ਨਾ, ਜਿੱਥੇ ਮਹਾਰਾਜ ਜੀ ਦਾ ਡੇਰਾ ਸੀ ਉਹ ਤੋਂ ਦੂਰ ਦੂਰ ਹੀ ਫਿਰਦੇ ਨੇ, ਨੇੜੇ ਨਹੀਂ ਆਉਂਦੇ।
ਗੁਰੂ ਤੇਜ ਤੇ ਅੰਗ ਜਰੰਤੇ,
ਇਹ ਨੇੜੇ ਆਉਂਦੇ ਨੇ ਤੇ ਮਹਾਰਾਜ ਜੀ ਦਾ ਤੇਜ ਇੰਨਾ ਵੀ ਇਹਨਾਂ ਦੇ ਅੱਗ ਲੱਗਦੀ ਹੈ, ਇਹਨਾਂ ਨੂੰ ਇਹਨਾਂ ਦੇ ਤਨ ਸੜਦੇ ਆ, ਨੇੜੇ ਨਹੀਂ ਆਉਂਦੇ।
ਵਰਖਾ ਆਦਿਕ ਬਾਡੇ ਉਤਪਾਤ,
ਬਥੇਰੀ ਵਰਖਾ ਪਾਈ, ਬਥੇਰੇ ਇਹਨਾਂ ਨੇ ਉਤਪਾਤ ਕੀਤੇ।
ਗੁਰ ਨਰ ਕੇ ਨਾ ਛੂਏ ਕੁਛ ਗਾਤ,
ਸਤਿਗੁਰੂ ਜੀ ਦੇ ਕਿਸੇ ਸੇਵਕ ਦੇ ਤੱਤੀ ਵਾਰ ਤੱਕ ਨਹੀਂ ਲੱਗੀ।
ਗੁਰੂ ਪ੍ਰਤਾਪ ਅਪਨ ਦਿਖਰਾਵਾ,
ਗੁਰਾਂ ਨੇ ਆਪਣਾ ਪ੍ਰਤਾਪ ਇਹਨਾਂ ਨੂੰ ਵਿਖਾਇਆ।
ਸਮ ਸੂਰਜ ਕੇ ਤਿਨੋਂ ਦਿਖਾਵਾ,
ਸੂਰਜ ਦੇ ਸਮਾਨ, ਜਿਵੇਂ ਸੂਰਜ ਦੇ ਨੇੜੇ ਟਟਹਿਣਿਆਂ ਦੀ ਰੋਸ਼ਨੀ ਦਾ ਕੋਈ ਪ੍ਰਭਾਵ ਨਹੀਂ ਹੁੰਦਾ, ਏਦਾਂ ਸਤਿਗੁਰੂ ਜੀ ਦੇ ਸਾਹਮਣੇ ਨਾ ਸਿੱਧਾਂ ਦਾ ਕੋਈ ਪ੍ਰਭਾਵ ਨਹੀਂ ਚੱਲਿਆ।
ਜੈ ਜੈ ਫਿਰਤ ਧਾਈ ਕਰ ਸਾਰੇ,
ਕਹਿੰਦੇ ਜਿੱਥੇ ਜਿੱਥੇ ਵੀ ਫਿਰਦੇ ਦੂਰ ਦੂਰ ਹੀ ਭੱਜੇ ਫਿਰਦੇ।
ਅਗਨ ਸਮਾਨ ਤਹਾਂ ਤੇ ਜਾਰੇ,
ਕਹਿੰਦੇ ਮਹਾਰਾਜ ਜੀ ਨੇ ਫਿਰ ਵਿਖਾਈ ਕਲਾ ਖੇਡ, ਜਿੱਥੇ ਫਿਰਨ ਮਹਾਰਾਜ ਜੀ ਦਾ ਤੇਜ ਇਹਨਾਂ ਨੂੰ ਜਾ ਕੇ ਸਾੜਨ ਲੱਗਾ, ਸਿੱਧਾਂ ਦੇ ਤਨਾਂ ਨੂੰ ਅੱਗ ਲੱਗਣ ਲੱਗੀ।
ਸਹਿਨਾ ਸਕੇ ਬਾਜ ਨਹੀਂ ਤਾਰਾ,
ਸਹਿਆ ਨਹੀਂ ਗਿਆ ਉਹ ਤੇਜ, ਫਿਰ ਇਹਨਾਂ ਆਖਿਆ ਹੁਣ ਭਾਜੀ ਚਲੋ ਇੱਥੇ ਨੇੜੇ ਨਾ ਫਿਰੀਏ, ਜਿਹੜੇ ਨੇੜੇ ਨੇੜੇ ਫਿਰਦੇ ਸਭ ਨੂੰ ਅੱਗ ਲੱਗੇ, ਸਭ ਦੇ ਤਨਾਂ ਨੂੰ ਤੇਜ ਲੱਗੇ ਤੇ ਭੱਜਣ ਲੱਗੇ।
ਵਿਆਕੁਲ ਹੋਤ ਲਾਏ ਬਲ ਸਾਰਾ,
ਵਿਆਕੁਲ ਹੋ ਗਏ ਆਪਣਾ ਸਾਰਾ ਬਲ ਲਾ ਹਟੇ ਸਿੱਧ।
ਜਰੇ ਜਾਏ ਤਨ ਯਤਨ ਕਰਨ ਤੇ,
ਜਿਹੜਾ ਯਤਨ ਕਰਦੇ ਉਨਾ ਹੀ ਸੜਦੇ ਨੇ ਸਿੱਧ।
ਚਲੇ ਪਲਾਏ ਹਿਰਦੇ ਪਛਤਨ ਤੇ,
ਪਛਤਾਵਾ ਕਰਕੇ ਨਿੰਮੋ ਝੂਣੇ ਹੋ ਕੇ ਸਾਰੇ ਸਿੱਧ ਪਰਤ ਗਏ।
ਠਹਿਰੇ ਉਹ ਗਏ ਨਾ ਬੜਾ ਹੱਠ ਧਾਰਤ,
ਕਿਸੇ ਕੋਲੋਂ ਠਹਿਰਿਆ ਹੀ ਨਹੀਂ ਗਿਆ, ਬੜਾ ਹੱਠ ਕੀਤਾ ਰੁਕਣ ਦਾ ਪਰ ਨਹੀਂ ਰੁਕ ਸਕੇ।
ਕੋਸ ਕੋਸ ਲਗ ਚੌਂਦੀ ਸ਼ਿਜਾਰਤ,
ਇੱਕ ਇੱਕ ਕੋਹ ਤੱਕ ਚਾਰੇ ਪਾਸੇ ਜਿਹੜਾ ਕੋਈ ਫਿਰਦਾ ਉਹਨੂੰ ਅੱਗ ਕਰਕੇ ਤਨ ਸੜਦਾ।
ਤਜ ਤੀਰਜ ਕੋ ਗਏ ਪਲਾਈ,
ਅਖੀਰ ਨੂੰ ਤੀਰਜ ਛੱਡ ਕੇ ਭੱਜ ਗਏ ਸਾਰੇ।
ਜੈ ਗੋਰਖ ਜੁਤ ਸਿੱਧ ਸਮੁਦਾਈ,
ਜਿੱਥੇ ਗੋਰਖਨਾਥ ਸੀ ਉੱਥੇ ਆ ਗਏ। ਗੋਰਖਨਾਥ ਨੇ ਵੇਖਿਆ ਆ ਗਿਆ ਭੰਗਰ ਨਾਥ, ਲੈ ਆ ਜ਼ਮੀਨ ਦਾ ਕਬਜ਼ਾ, ਉੱਥੋਂ ਜਾ ਗਿਆ ਸੀ ਮਾਣ ਦੇ ਨਾਲ ਤੇ ਭੰਗਰ ਨਾਥ ਦੀ ਧੋਣ ਥੱਲੇ ਜਿਵੇਂ ਪਿਛਲੇ ਪਾਸਿਓਂ ਗਰਦਨ ਦੀ ਹੱਡੀ ਟੁੱਟ ਗਈ ਹੋਵੇ, ਅੱਖ ਮਿਲਾਉਣ ਜੋਗਾ ਨਹੀਂ। ਜੋ ਵਾਰਤਾ ਹੋ ਰਹੀ ਹੈ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।